دوہرا جب نو میں پت شاہ گر گئے بیکنٹھ مجار گر دیتا برد بانس کو سرب پرکار نہار
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ سات سنگت جن کے پاگ بڑے ہیں پائی تن سادھو سنگ مکھ جرے وڈیاں پاگاں والے ہو تنتا دے یوگ ہو تنتا دے پاتر ہو سرب سانجی والتا دے سانجے رہبر کل جگی جیواں دے ادھار کرتا ہے تن تن شری گرو گرنتھ صاحب جی مہاراج جی دے پاون پوتر چرنا سندھیا سمے دے سجے ہوئے دیوانا چ نتا پرتی حاضریاں بھر کے گر اتہاس دی چل رہی لڑی وار کتھا بہت ہی شردا بھاونا تے ستکار نال سربن کر رہے ਕਲਗੀ ਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਔਰ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਤੇ ਗੁਰੂ ਘਰ ਦੇ ਉਸ ਵਕਤ ਦੇ ਜਿੰਨੇ ਮੋਹਦਵਾਰ ਸਿੱਖ ਸਨ ਮਸੰਦ ਸਨ ਇਹਨਾਂ ਸਾਰਿਆਂ ਨੇ ਰਲ ਕੇ ਵਿਚਾਰ ਕੀਤੀ ਹੈ ਕਿ ਕਲਗੀਧਰ ਜੀ ਦੀ ਦਸਤਾਰਬੰਦੀ ਹੋਣੀ ਚਾਹੀਦੀ ਤੇ ਸਤਿਗੁਰਾਂ ਦੀ ਦਸਤਾਰਬੰਦੀ ਤੋਂ ਪਹਿਲਾਂ ਇੱਕ ਮਹਾਨ ਯੱਗ ਹੋਣਾ ਚਾਹੀਦਾ ਹੈ ਨੌਵੇਂ ਪਾਤਸ਼ਾਹ ਜੀ ਦੇ ਨਿਮਿਤ ਜਿੰਨੇ ਮਹਾਂਪੁਰਖ ਮਹਾਤਮਾ ਸਾਧੂ ਸੰਤ ਹਨ ਉਹਨਾਂ ਸਾਰਿਆਂ ਨੂੰ ਸੱਦੇ ਪੱਤਰ ਭੇਜ ਦਿੱਤੇ ਭਾਂਤ ਭਾਂਤ ਦੇ ਪਕਵਾਨ ਲੰਗਰ ਵਿਚ ਤਿਆਰ ਹੋਏ ਨੇ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਚਾਰਾਂ ਵਰਣਾਂ ਦੇ ਲੋਕ ਆਏ ਨੇ ਸਭ ਨੂੰ ਇੱਕ ਬਰਾਬਰ ਪੰਗਤ ਵਿਚ ਬਿਠਾ ਕੇ ਭੋਜਨ ਛਕਾਇਆ ਭੋਜਨ ਛਕਾਉਣ ਤੋਂ ਬਾਅਦ ਜਿੰਨੇ ਮਹਾਂਪੁਰਖ ਮਹਾਤਮਾ ਸੰਤ ਆਏ ਸਨ ਉਹਨਾਂ ਨੂੰ ਦਕਸ਼ਿਣਾ ਵੀ ਦਿੱਤੀ ਹੈ ਸਭ ਨੌਵੇਂ ਪਾਤਸ਼ਾਹ ਤੇ ਗੁਰੂ ਕਲਗੀਧਰ ਦੀ ਜੈ ਜੈਕਾਰ ਕਰ ਰਹੇ ਨੇ ਕਿ ਵੇਖੋ ਹਾਲੇ ਨੌਵੇਂ ਪਾਤਸ਼ਾਹ ਦੀ ਬਾਲ ਅਵਸਥਾ ਹੈ ਦਸਵੇਂ ਪਾਤਸ਼ਾਹ ਦੀ ਬਾਲ ਅਵਸਥਾ ਹੈ ਪਰ ਹਿਰਦਾ ਕਿਤਨਾ ਉਦਾਰ ਹੈ ਇਹ ਆਪਣੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਾਂਗਰ ਮਹਾਦਾਨੀ ਤੇ ਮਹਾਸੂਰਵੀਰ ਹੋਣਗੇ ਇਸ ਤਰ੍ਹਾਂ ਦੀ ਉਪਮਾ ਸਾਰੇ ਕਰ ਰਹੇ ਨੇ ਸਤਿਗੁਰਾਂ ਦੀ ਦਸਤਾਰਬੰਦੀ ਦਾ ਦਿਨ ਫੱਗਣ ਮਹੀਨੇ ਦੀ ਪੰਚਮੀ ਦਾ ਜਿਹੜਾ ਦਿਨ ਹੈ ਉਹ ਮੁਕਰਰ ਕੀਤਾ ਹੈ ਤੇ ਫੱਗਣ ਮਹੀਨੇ ਦੀ ਪੰਚਮੀ ਦੇ ਉਸ ਦਿਨ ਵਾਸਤੇ ਸੰਗਤਾਂ ਨੂੰ ਸੱਦੇ ਭੇਜ ਦਿੱਤੇ ਨੇ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਧੰਨੀ ਖੇਪ ਤੋਂ ਮੁਲਤਾਨ ਤੋਂ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੋਂ ਸ੍ਰੀ ਹਰਗੋਬਿੰਦਪੁਰੇ ਤੋਂ ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਨੇ ਭਾਵੇਂ ਉਹ ਬੇਦੀ ਹਨ ਗੁਰੂ ਅੰਸ਼ ਵਿੱਚੋਂ ਭਾਵੇਂ ਉਹ ਤ੍ਰੇਣ ਨੇ ਗੁਰੂ ਅੰਗਦ ਸਾਹਿਬ ਦੀ ਅੰਸ਼ ਚੋਂ ਭਾਵੇਂ ਉਹ ਪੱਲੇ ਤੇ ਸੋਢੀ ਹਨ ਸਭ ਇਕੱਠੇ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਆਏ ਨੇ ਦੂਰ ਦੂਰ ਤੱਕ ਸੰਗਤਾਂ ਦੇ ਡੇਰੇ ਲੱਗੇ ਨੇ, ਮੁਕਾਮ ਲੱਗੇ ਨੇ, ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲ ਰਹੀ ਹੈ ਉੱਥੇ ਉੱਥੇ ਹੀ ਤੰਬੂ ਕਨਾਤਾਂ ਲਾ ਕੇ ਆਪਣਾ ਡੇਰਾ ਕਰ ਰਹੇ ਨੇ, ਕਿਉਂਕਿ ਅੱਜ ਵਾਂਗੂ ਗੁਰੂ ਘਰਾਂ ਦੇ ਵਿੱਚ ਸਰਾਵਾਂ ਨਹੀਂ ਸਨ ਹੁੰਦੀਆਂ ਉਹਨਾਂ ਸਮਿਆਂ ਚ। ਜਿੰਨੀ ਸੰਗਤ ਹੁੰਦੀ ਸੀ ਜੇ ਮੌਸਮ ਠੀਕ ਹੋਣਾ ਤੇ ਖੁੱਲੇ ਆਕਾਸ਼ ਥੱਲੇ ਹੀ ਡੇਰਾ ਲਾ ਲੈਣਾ ਜਿੱਥੇ ਜਗ੍ਹਾ ਮਿਲਣੀ। ਜੇ ਮੌਸਮ ਸਰਦ ਹੋਣਾ ਜਾਂ ਬਰਸਾਤੀ ਹੋਣਾ ਤੇ ਫੇਰ ਤੰਬੂ ਲਾ ਲੈਣੇ, ਤੰਬੂ ਲਾ ਕੇ ਕਨਾਤਾਂ ਲਾ ਕੇ ਆਪਣੇ ਆਪਣੇ ਆਸਣ ਲਾ ਲੈਣੇ। ਉਹ ਸਤਿਗੁਰੂ ਗੁਰੂ ਕਲਗੀਧਰ ਜੀ ਦੀ ਦਸਤਾਰਬੰਦੀ ਹੋ ਰਹੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਦਸਵੇਂ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਹੈ, ਇਹ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੀ ਕਥਾ ਹੈ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਹੈ। ਸਰਵਣ ਕਰਨ ਤੋਂ ਪਹਿਲਾਂ ਸਾਰੀ ਸੰਗਤ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਨੌਵੇਂ ਪਾਤਸ਼ਾਹ ਗੁਰ ਗਏ ਬੈਕੁੰਠ ਮਜਾਰ।
ਖਾਲਸਾ ਜੀ, ਜਿਸ ਵਕਤ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸੱਚਖੰਡ ਚਲੇ ਗਏ, ਮਹਾਰਾਜ ਜੀ ਸ਼ਹਾਦਤ ਦਾ ਜਾਮ ਪੀ ਕੇ ਅਕਾਲ ਪੁਰਖ ਨਿਰੰਕਾਰ ਦੇ ਨਿਰਗੁਣ ਸਰੂਪ ਵਿਚ ਅਭੇਦ ਹੋ ਗਏ।
ਗੁਰ ਦਿੱਤਾ ਬਿਰਧ ਬਾਂਸ ਕੋ ਸਰਬ ਪ੍ਰਕਾਰ ਨਿਹਾਰ।
ਜਦੋਂ ਨੌਵੇਂ ਪਾਤਸ਼ਾਹ ਜੀ ਬੈਕੁੰਠ ਗਏ ਨੇ, ਉਨ੍ਹਾਂ ਦਿਨਾਂ ਵਿਚ ਭਾਈ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਸਾਹਿਬ ਦੀ ਅੰਸ ਵੰਸ਼ ਚੋਂ ਸਨ, ਇਹ ਸਤਿਗੁਰਾਂ ਦੇ ਨਾਲ ਹੀ ਰਹੇ ਨੌਵੇਂ ਪਾਤਸ਼ਾਹ ਜੀ ਤੇ ਦਿੱਲੀ ਦੇ ਵਿਚ ਹੀ ਵਿਚਰੇ। ਜਦੋਂ ਨੌਵੇਂ ਪਾਤਸ਼ਾਹ ਜੀ ਬੈਕੁੰਠ ਚਲੇ ਗਏ ਤੇ ਸਰਬ ਪ੍ਰਕਾਰ ਨਾਲ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹੀਦੀ ਦਾ ਸਾਕਾ ਭਾਈ ਗੁਰਦਿੱਤਾ ਜੀ ਨੇ ਆਪਣੀਆਂ ਅੱਖਾਂ ਨਾਲ ਵੇਖਿਆ।
ਚੋ ਪਈ ਤਜ ਦਿੱਲੀ ਤਤ ਛਿਨ ਚੱਲ ਗਏ।
ਉਸੇ ਵਕਤ ਭਾਈ ਗੁਰਦਿੱਤਾ ਜੀ ਨੇ ਦਿੱਲੀ ਤਿਆਗ ਦਿੱਤਾ। ਜਿਹੜਾ ਦਿੱਲੀ ਸ਼ਹਿਰ ਸੀ ਕੋਤਵਾਲੀ ਦੇ ਕੋਲ ਹੀ ਪਹਿਲਾਂ ਵਿਚਰਦੇ ਸੀ। ਜਦੋਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਪਿੰਜਰੇ ਚ, ਉਦੋਂ ਭਾਈ ਗੁਰਦਿੱਤਾ ਜੀ ਸਤਿਗੁਰਾਂ ਦੀ ਸੇਵਾ ਵਿਚ ਹਾਜ਼ਰ ਰਹੇ। ਤੋ ਜਦੋਂ ਸਤਿਗੁਰੂ ਜੀ ਸ਼ਹੀਦ ਹੋ ਗਏ ਤੋ ਭਾਈ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਸਾਹਿਬ ਦੀ ਅੰਸ ਵੰਸ਼ ਚੋਂ ਹਨ, ਉਸ ਵਕਤ ਦਿੱਲੀ ਨਗਰ ਛੱਡ ਕੇ ਬਾਹਰ ਨੂੰ ਆ ਗਏ।
ਪੰਚ ਕੋਸ ਪਰ ਪ੍ਰਾਪਤ ਪਇਓ।
ਦਿੱਲੀ ਸ਼ਹਿਰ ਤੋਂ ਕੋਤਵਾਲੀ ਤੋਂ ਜਿੱਥੇ ਅੱਜ ਕੱਲ ਗੁਰਦੁਆਰਾ ਸੀਸਗੰਜ ਸਾਹਿਬ ਹੈ, ਇਥੋਂ ਤਕਰੀਬਨ 5 ਕੋਹ ਦਾ ਪੈਂਡਾ ਤੈਅ ਕਰਕੇ ਨਗਰ ਤੋਂ ਬਾਹਰ ਬਾਰ ਆ ਗਏ।
ਆਪਣ ਵਡੇ ਕਿਉ ਪਿੱਕਿਓ ਸਥਾਨਾ।
ਇਹਨਾਂ ਦੇ ਆਪਣੇ ਵਡੇਰਿਆਂ ਦਾ ਸਥਾਨ ਸੀ, ਯਾਨੀ ਕਿ ਬਾਬਾ ਬੁੱਢਾ ਸਾਹਿਬ ਜੀ ਵੀ ਦਿੱਲੀ ਗਏ ਸੀ ਨਾ। ਜਦੋਂ ਮਹਾਰਾਜ ਜੀ ਗਵਾਲੀਅਰ ਚ 6ਵੇਂ ਪਾਤਸ਼ਾਹ ਨਜ਼ਰ ਬੰਦ ਸਨ, ਤੇ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਵੀ ਦਿੱਲੀ ਠਹਿਰੇ ਨੇ ਕੁਝ ਸਮਾਂ। ਮਜਨੂੰ ਦੇ ਟਿੱਲੇ ਦੇ ਨੇੜੇ ਤੇੜੇ ਕਿਤੇ ਉਨ੍ਹਾਂ ਦੀ ਜਗ੍ਹਾ ਸੀ। ਉਹ ਜਗ੍ਹਾ ਲੱਭਦੀ ਨਹੀਂ ਹੁਣ, ਉਥੋਂ ਦੇ ਚਿੰਨ ਲੱਭਦੇ ਨਹੀਂ ਹਨ ਤੇ, ਪਰ ਪੁਰਾਣੇ ਸਮੇਂ ਚ ਉਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਉਥੇ ਯਾਦਗਾਰ ਸੀ। ਉਥੇ ਹੀ ਭਾਈ ਸਾਹਿਬ ਭਾਈ ਗੁਰਦਿੱਤਾ ਜੀ ਆਪਣੇ ਵਡੇਰੇ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਚਲੇ ਗਏ।
ਕਿਤਕ ਕਾਲ ਬ੍ਰਿਧ ਰਿਓ ਸੁਜਾਨਾ।
ਜਗ੍ਹਾ ਸੀ ਮਜਨੂੰ ਦੇ ਟਿੱਲੇ ਦੇ ਨੇੜੇ ਤੇੜੇ ਹੀ ਕੋਈ ਜਗ੍ਹਾ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਕੁਝ ਸਮਾਂ ਰਹੇ ਸਨ। ਕੁਝ ਸਮਾਂ ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਨਿਵਾਸ ਕੀਤਾ ਸੀ।
ਓਡਿਓ ਤਾਂ ਕੁਸ਼ਾਸਨ ਕਰਕੇ
ਭਾਈ ਗੁਰਦਿੱਤਾ ਜੀ ਉਸੇ ਜਗ੍ਹਾ ਤੇ ਆਏ, ਉਥੇ ਆ ਕੇ ਆਪਣਾ ਆਸਣ ਜ਼ਮੀਨ ਤੇ ਲਾ ਲਿਆ ਤੇ ਜ਼ਮੀਨ ਤੇ ਆਸਣ ਲਾ ਕੇ ਲੇਟ ਗਏ।
ਸ੍ਰੀ ਸਤਿਗੁਰ ਮੂਰਤ ਔਰ ਤਰਕੇ।
ਸਤਿਗੁਰੂ ਜੀ ਦੀ ਜਿਹੜੀ ਪਾਵਨ ਸੁੰਦਰ ਮੂਰਤ ਹੈ, ਉਸ ਮੂਰਤ ਨੂੰ ਭਾਈ ਗੁਰਦਿੱਤਾ ਜੀ ਨੇ ਆਪਣੇ ਹਿਰਦੇ ਚ ਵਸਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੋਹਣਾ ਸਰੂਪ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੋਹਣੀ ਸੁੰਦਰ ਮੂਰਤ ਉਹ ਆਪਣੇ ਹਿਰਦੇ ਵਿਚ ਵਸਾਈ ਹੈ।
ਦਸਮੋਂ ਦੁਆਰ ਪੌਣ ਤੇ ਫੋਰਾ,
ਔਰ ਆਪਣੇ ਦਸਮ ਦੁਆਰ ਨੂੰ ਬ੍ਰਹਮ ਰੰਦਰ ਨੂੰ ਸਵਾਸਾਂ ਦੀ ਪੌਣ ਨਾਲ ਤੋੜ ਦਿੱਤਾ, ਯਾਨੀ ਕਿ ਦਸਵੇਂ ਦੁਆਰ ਚੋਂ ਆਪਣੇ ਸਵਾਸ ਬਾਹਰ ਕੱਢ ਲਏ। ਭਾਈ ਗੁਰਦਿੱਤਾ ਜੀ ਨੇ ਦਿੱਲੀ ਵਿਚ ਹੀ ਸਰੀਰ ਤਿਆਗਿਆ। ਇਹ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਚੋਂ ਸਨ, ਤੇ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਸੀ ਉਥੇ ਹੀ ਇਨ੍ਹਾਂ ਨੇ ਆਪਣਾ ਸਰੀਰ ਤਿਆਗਿਆ। ਦਸਵੇਂ ਦੁਆਰ ਦੇ ਵਿਚੋਂ ਬ੍ਰਹਮ ਰੰਦਰ ਰਾਹੀ ਆਪਣੇ ਸਵਾਸ ਬਾਹਰ ਕੱਢੇ ਹਨ।
ਤ੍ਰਿਣ ਸਮਾਨ ਨਿਜ ਸਰੀਰ ਕੋ ਛੋਰਾ,
ਇਹਦਾ ਆਪਣਾ ਸਰੀਰ ਛੱਡ ਦਿੱਤਾ, ਤਿਆਗ ਦਿੱਤਾ। ਜਿਵੇਂ ਘਾਹ ਦਾ ਇੱਕ ਕਿਣਕਾ ਛੱਡੀ ਦਾ ਨਾ, ਘਾਹ ਦਾ ਕਿਣਕਾ ਤਿਆਗੀ ਦਾ, ਏਦਾਂ ਬਾਬਾ ਗੁਰਦਿੱਤਾ ਜੀ ਨੇ, ਯਾਨੀ ਕਿ ਭਾਈ ਗੁਰਦਿੱਤਾ ਜੀ ਨੇ ਇਸ ਤਰ੍ਹਾਂ ਆਪਣਾ ਸਰੀਰ ਤਿਆਗ ਦਿੱਤਾ ਹੈ।
ਫੇਰ ਨਰਨ ਤੈ ਠਾਸ ਸਕਾਰਾ,
ਉਥੇ ਜਿਹੜੇ ਹੋਰ ਸਿੱਖ ਸੇਵਕ ਸਨ ਭਾਈ ਗੁਰਦਿੱਤਾ ਜੀ ਨੂੰ, ਉਨ੍ਹਾਂ ਨੇ ਵੇਖਿਆ ਤੇ ਉਨ੍ਹਾਂ ਨੇ ਭਾਈ ਸਾਹਿਬ ਭਾਈ ਗੁਰਦਿੱਤਾ ਜੀ ਦੇ ਪਾਵਨ ਸਰੀਰ ਦਾ ਜੋ ਅੰਤਮ ਸੰਸਕਾਰ ਹੈ ਉਹ ਦਿੱਲੀ ਵਿਚ ਮਜਨੂ ਦੇ ਟਿੱਲੇ ਦੇ ਨੇੜੇ ਹੀ ਕੀਤਾ।
ਅਬਲੋ ਚਿੰਨਤ ਥਾਨ ਨਿਹਾਰਾ,
ਕਵੀ ਭਾਈ ਸੰਤੋਖ ਸਿੰਘ ਜੀ ਨੇ ਜਗ੍ਹਾ ਆਪ ਵੇਖੀ ਹੋਈ ਹੈ। ਹੁਣ ਤਾਂ ਉਹ ਜਗ੍ਹਾ ਉਥੇ ਨਜ਼ਰ ਨਹੀਂ ਆਉਂਦੀ ਅੱਜ ਦਾ ਜਿਹੜਾ ਹੁਣ ਦਾ ਸਮਾਂ, ਪਰ ਜਦੋਂ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਕਥਾ ਲਿਖੀ ਹੈ, ਜਾਪਦਾ ਹੈ ਕਿ ਉਨ੍ਹਾਂ ਨੇ ਆਪ ਉਹ ਜਗ੍ਹਾ ਵੇਖੀ ਹੈ ਜਿੱਥੇ ਭਾਈ ਗੁਰਦਿੱਤਾ ਜੀ ਦਾ ਸੰਸਕਾਰ ਹੋਇਆ। ਕਹਿੰਦੇ ਹਾਲੇ ਵੀ ਉਥੇ ਉਹ ਚਿੰਨ ਨਜ਼ਰ ਆਉਂਦੇ ਨੇ, ਨਿਸ਼ਾਨੀਆਂ ਨਜ਼ਰ ਆਉਂਦੀਆਂ ਨੇ ਜਿੱਥੇ ਭਾਈ ਗੁਰਦਿੱਤਾ ਜੀ ਦੇ ਸਰੀਰ ਨੇ, ਉਨ੍ਹਾਂ ਨੇ ਆਪਣਾ ਸਰੀਰ ਤਿਆਗਿਆ ਔਰ ਉਨ੍ਹਾਂ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਗਿਆ।
ਇਸ ਗੁਰਦਿੱਤੇ ਕੋ ਸੁਤ ਪਾਛੇ,
ਜਦੋਂ ਭਾਈ ਗੁਰਦਿੱਤਾ ਜੀ ਸਰੀਰ ਤਿਆਗ ਗਏ, ਹੁਣ ਕਲਗੀਧਰ ਜੀ ਦਸਵੇਂ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਦੇਣਾ ਸੀ, ਦਸਵੇਂ ਪਾਤਸ਼ਾਹ ਨੂੰ, ਤੇ ਜਿਹੜਾ ਗੁਰਿਆਈ ਦਾ ਤਿਲਕ ਦੇਣ ਦੀ ਡਿਊਟੀ ਸੀ, ਜਿੰਮੇਵਾਰੀ ਸੀ, ਉਹ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਦੀ ਸੀ। ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਸਾਹਿਬ ਜੀ ਗੁਰਿਆਈ ਦਾ ਤਿਲਕ ਦਿੰਦੇ ਰਹੇ ਨੇ, ਤੇ ਛੇਵੇਂ ਪਾਤਸ਼ਾਹ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਉਨ੍ਹਾਂ ਦੀ ਅੰਸ਼ ਵੰਸ਼ ਦੇ ਜਿਹੜੇ ਸਾਹਿਬਜ਼ਾਦੇ ਸਨ ਉਹ ਗੁਰਿਆਈ ਦਾ ਤਿਲਕ ਦਿੰਦੇ ਸੀ। ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ, ਪਰ ਨੌਵੇਂ ਪਾਤਸ਼ਾਹ ਦੇ ਸ਼ਹੀਦ ਹੋਣ ਤੋਂ ਬਾਅਦ ਉਹ ਵੀ ਆਪਣਾ ਸਰੀਰ ਤਿਆਗ ਗਏ, ਤੇ ਭਾਈ ਗੁਰਦਿੱਤਾ ਜੀ ਦੇ ਜਿਹੜੇ ਪੁੱਤਰ ਸਨ ਉਨ੍ਹਾਂ ਤੋਂ ਬਾਅਦ
ਰਾਮ ਕੋਇਰ ਬ੍ਰਹਮ ਗਿਆਨੀ ਆਛੇ,
ਭਾਈ ਗੁਰਦਿੱਤਾ ਜੀ ਦੇ ਜਿਹੜੇ ਸਪੁੱਤਰ ਸਨ ਉਹ ਸਨ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ, ਜਿਨ੍ਹਾਂ ਦਾ ਇਤਿਹਾਸ ਜਦੋਂ ਆਪਾਂ ਸੂਰਜ ਪ੍ਰਕਾਸ਼ ਦੀ ਕਥਾ ਆਰੰਭ ਕੀਤੀ ਆ ਉਦੋਂ ਉਨ੍ਹਾਂ ਦਾ ਜ਼ਿਕਰ ਵੀ ਆਇਆ, ਅੱਗੇ ਵੀ ਉਨ੍ਹਾਂ ਦੀ ਕਥਾ ਆਉਣੀ। ਦਸਵੇਂ ਪਾਤਸ਼ਾਹ ਦੇ ਸਮਕਾਲੀ ਸਨ ਭਾਈ ਰਾਮ ਕੋਇਰ ਸਾਹਿਬ ਬ੍ਰਹਮ ਗਿਆਨੀ, ਇਹ ਭਾਈ ਗੁਰਦਿੱਤਾ ਜੀ ਦੇ ਸਪੁੱਤਰ ਸਨ। ਇਹ ਉਹ ਮਹਾਂਪੁਰਖ ਨੇ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਦਿੱਤਾ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਤਕਰੀਬਨ 6 ਸਾਲ ਛੋਟੇ ਸਨ ਭਾਈ ਰਾਮ ਕੋਇਰ ਜੀ। ਤੋ ਉਸ ਵਕਤ ਜਦੋਂ ਭਾਈ ਗੁਰਦਿੱਤਾ ਜੀ ਸਰੀਰ ਤਿਆਗ ਗਏ, ਉਨ੍ਹਾਂ ਦੇ ਸਰੀਰ ਤਿਆਗਣ ਤੋਂ ਬਾਅਦ ਉਨ੍ਹਾਂ ਦੇ ਸਾਹਿਬਜ਼ਾਦੇ ਉਨ੍ਹਾਂ ਦੇ ਸਪੁੱਤਰ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਸਨ।
ਰਾਮਦਾਸ ਕੇ ਗ੍ਰਾਮ ਆਵਾਸ,
ਭਾਈ ਰਾਮ ਕੋਇਰ ਸਾਹਿਬ ਜੀ ਆਪਣਾ ਜੱਦੀ ਪਿੰਡ ਸੀ ਇਨ੍ਹਾਂ ਦਾ ਰਮਦਾਸ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਸਮਾਧ ਹੈ ਨਾ, ਜਿਹੜੇ ਨਗਰ ਵਿਚ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਹੀ ਰਮਦਾਸ ਨਗਰ ਹੈ, ਉਥੇ ਰਮਦਾਸ ਨਗਰ ਦੇ ਵਿਚ ਹੀ ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ ਰਹਿੰਦੇ ਸਨ।
ਨਿਜ ਸਿੱਖ ਕਰੇ ਸਕੇਲਨ ਪਾਸ,
ਉਥੇ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਸਿੱਖੀ ਸੇਵਕੀ ਰਮਦਾਸ ਵਿਚ ਬਹੁਤ ਸੀ, ਬਹੁਤ ਸਾਰੇ ਸਿੱਖਾਂ ਨੂੰ ਸੇਵਕਾਂ ਨੂੰ ਬਾਬਾ ਰਾਮ ਕੋਇਰ ਸਾਹਿਬ ਜੀ ਦੇ ਨਾਲ ਦੇ ਜਿੰਨੇ ਹੋਰ ਬਜ਼ੁਰਗ ਸਨ ਉਨ੍ਹਾਂ ਸਾਰਿਆਂ ਨੇ ਸਿੱਖਾਂ ਨੂੰ ਇਕੱਠਾ ਕੀਤਾ।
ਆਰ ਬਲਾ ਲਗੂ ਹੈ ਜਿਸ ਕੇਰੀ,
ਹੁਣ ਭਾਈ ਰਾਮ ਕੋਇਰ ਸਾਹਿਬ ਜੀ ਦੀ ਉਮਰ ਉਦੋਂ ਬਿਲਕੁਲ ਥੋੜੀ ਸੀ ਜਦੋਂ ਉਨ੍ਹਾਂ ਦੇ ਪਿਤਾ ਜੀ ਸੱਚਖੰਡ ਚਲੇ ਗਏ, ਤੇ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਦੀ ਉਮਰ ਉਸ ਵੇਲੇ ਬਿਲਕੁਲ ਥੋੜੀ ਸੀ, ਛੋਟੀ ਉਮਰ ਦੇ ਧਾਰਨੀ ਸਨ।
ਤ੍ਰੈ ਸੰਬਤ ਬੀਤੇ ਤਿਸ ਬੇਰੀ,
ਕਿੰਨੀ ਉਮਰ ਸੀ? ਸਿਰਫ 3 ਸਾਲ। ਭਾਈ ਰਾਮ ਕੁਇਰ ਸਾਹਿਬ ਦੀ ਉਮਰ ਸਿਰਫ 3 ਸਾਲ ਦੀ ਸੀ ਜਦ ਉਹਨਾਂ ਦੇ ਪਿਤਾ ਜੀ ਸੱਚਖੰਡ ਚਲੇ ਗਏ। 3 ਸਾਲ ਦੀ ਉਮਰ ਸੀ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਜੀ ਦੀ।
3 ਕਰ ਜੇਤਕ ਸਿੱਖ ਸਿਆਨੇ।
ਹੁਣ ਭਾਈ ਰਾਮ ਕੁਇਰ ਸਾਹਿਬ ਜੀ ਦੇ ਘਰ ਦੇ ਵਿਚ, ਯਾਨੀ ਕਿ ਬਾਬੇ ਬੁੱਢੇ ਦੇ ਘਰ ਵਿਚ ਜਿਹੜੇ ਸਿਆਣੇ ਸਿਆਣੇ ਸਿੱਖ ਸਨ,
ਪ੍ਰਥਮ ਰੀਤ ਸਤ ਗੁਰ ਕੀ ਜਾਣੇ।
ਉਹ ਸਿੱਖ ਜਿਹੜੇ ਗੁਰੂ ਘਰ ਦੀ ਪਹਿਲਾਂ ਦੀ ਮਰਿਆਦਾ ਨੂੰ ਜਾਣਦੇ ਸਨ, ਜਿਨ੍ਹਾਂ ਨੂੰ ਗੁਰੂ ਘਰ ਦੀ ਮਰਿਆਦਾ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਜਦੋਂ ਦਸਤਾਰਬੰਦੀ ਹੁੰਦੀ ਹੈ, ਪਹਿਲੇ ਗੁਰੂ ਦੇ ਸੱਚਖੰਡ ਤੋਂ ਜਾਣ ਤੋਂ ਬਾਅਦ ਅਗਲੇ ਗੁਰੂ ਦੀ ਦਸਤਾਰਬੰਦੀ ਹੁੰਦੀ ਹੈ, ਤੇ ਉਸ ਸਮੇਂ ਸਭ ਤੋਂ ਪਹਿਲੀ ਦਸਤਾਰ ਜਿਹੜੀ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਘਰੋਂ ਜਾਂਦੀ ਹੈ। ਇਹ ਮਰਿਆਦਾ ਦਾ ਉਹਨਾਂ ਸਾਰੇ ਸਿੱਖਾਂ ਨੂੰ ਪਤਾ ਸੀ। ਹਾਲਾਂਕਿ ਭਾਈ ਰਾਮ ਕੁਇਰ ਸਾਹਿਬ ਜੀ ਤਾਂ ਬਿਲਕੁਲ ਛੋਟੇ ਸੀ, 3 ਸਾਲ ਦੀ ਉਮਰ ਸੀ, ਬਾਲਕ ਅਵਸਥਾ ਵਿਚ ਸਨ, ਪਰ ਜਿਹੜੇ ਘਰ ਦੇ ਵਿਚ ਸਿਆਣੇ ਸਿੱਖ ਸਨ ਉਹ ਸਾਰੀ ਮਰਿਆਦਾ ਗੁਰੂ ਸਾਹਿਬ ਜੀ ਦੇ ਘਰ ਦੀ ਜਾਣਦੇ ਸਨ।
ਲੈ ਕਰ ਗਾਨਿਆ ਕੋਰ ਚੱਲ ਆਏ।
ਉਹਨਾਂ ਨੇ ਭਾਈ ਰਾਮ ਕੁਇਰ ਜੀ ਨੂੰ ਨਾਲ ਲਿਆ, ਹੋਰ ਬਹੁਤ ਸਾਰੀਆਂ ਭੇਟਾਵਾਂ, ਬਹੁਤ ਸਾਰੀਆਂ ਵਸਤੂਆਂ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵੱਲੋਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਲੈ ਲਈਆਂ।
ਸੰਗ ਦਾਸ ਸਿੱਖ ਘਰ ਸਮੁਦਾਏ।
ਬਹੁਤ ਸਾਰੇ ਸਿੱਖ ਬਹੁਤ ਸਾਰਿਆਂ ਦਾਸਾਂ ਸੇਵਕਾਂ ਨੂੰ ਆਪਣੇ ਨਾਲ ਲੈ ਕੇ ਚੱਲ ਕੇ ਆਏ ਨੇ। ਬੜਾ ਵੱਡਾ ਭਾਰੀ ਇਕੱਠ ਇਨ੍ਹਾਂ ਦੇ ਨਾਲ ਆਇਆ ਹੈ।
ਪਾਤਸ਼ਾਹ ਕੇ ਜਥਾ ਵਜ਼ੀਰ।
ਖਾਲਸਾ ਜੀ, ਜਿਵੇਂ ਬਾਦਸ਼ਾਹ ਦਾ ਕੋਈ ਵਜ਼ੀਰ ਹੁੰਦਾ ਨਾ, ਜਿਵੇਂ ਕੋਈ ਬਾਦਸ਼ਾਹ ਹੁੰਦਾ ਹੈ ਤੇ ਬਾਦਸ਼ਾਹ ਦਾ ਇੱਕ ਖਾਸ ਵਜ਼ੀਰ ਹੁੰਦਾ ਜਿਹਦੇ ਨਾਲ ਉਹ ਆਪਣੀ ਸਲਾਹ ਕਰਦਾ, ਕਹਿੰਦੇ ਜਿਵੇਂ ਬਾਦਸ਼ਾਹ ਦਾ ਕੋਈ ਵਜ਼ੀਰ ਹੁੰਦਾ ਹੈ।
ਤਿਮ ਗੁਰ ਘਰ ਮੈਂ ਇਹ ਮਤ ਤੀਰ।
ਇਸੇ ਤਰ੍ਹਾਂ ਗੁਰੂ ਘਰ ਦੇ ਵਿਚ ਬਾਬਾ ਬੁੱਢਾ ਸਾਹਿਬ ਜੀ ਔਰ ਅੱਗੋਂ ਉਹਨਾਂ ਦੇ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਦੀ ਅੰਸ਼ ਵੰਸ਼ ਹੈ, ਉਹ ਗੁਰੂ ਘਰ ਦੇ ਵਜ਼ੀਰ ਸਨ। ਬਾਬਾ ਗੁਰਦਿੱਤਾ ਜੀ, ਭਾਈ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਜ਼ੀਰ ਸੀ ਤੇ ਭਾਈ ਰਾਮ ਕੁਇਰ ਸਾਹਿਬ ਬ੍ਰਹਮ ਗਿਆਨੀ ਇਹ ਗੁਰੂ ਕਲਗੀਧਰ ਦੇ ਵਜ਼ੀਰ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਤੱਕ ਗੁਰੂ ਘਰ ਦੇ ਵਜ਼ੀਰ ਰਹੇ। ਕਹਿੰਦੇ ਜਿਵੇਂ ਕੋਈ ਬਾਦਸ਼ਾਹ ਦਾ ਵਜ਼ੀਰ ਹੁੰਦਾ ਹੈ, ਏਦਾਂ ਬਾਬਾ ਬੁੱਢਾ ਸਾਹਿਬ ਦੀ ਜਿਹੜੀ ਅੰਸ਼ ਵੰਸ਼ ਹੈ ਸਾਹਿਬਜ਼ਾਦੇ ਨੇ ਇਹ ਵੀ ਗੁਰੂ ਘਰ ਦੇ ਵਜ਼ੀਰ ਹਨ।
ਪੂਰਬ ਜੋ ਗੁਰਤਾ ਕੋ ਟੀਕਾ।
ਸਭ ਤੋਂ ਪਹਿਲਾਂ ਜਿਹੜਾ ਗੁਰਿਆਈ ਦਾ ਟਿੱਕਾ ਦਿੱਤਾ ਜਾਂਦਾ, ਗੁਰਿਆਈ ਦਾ ਤਿਲਕ ਦਿੱਤਾ ਜਾਂਦਾ ਹੈ।
ਇਹ ਨਿਜ ਹੱਥ ਕਾਢ ਤੇ ਨੀਕਾ।
ਸਭ ਤੋਂ ਪਹਿਲਾਂ ਗੁਰਿਆਈ ਦਾ ਜਿਹੜਾ ਤਿਲਕ ਦਿੱਤਾ ਜਾਂਦਾ ਗੁਰੂ ਨੂੰ, ਉਹ ਤਿਲਕ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵੱਲੋਂ ਦਿੱਤਾ ਜਾਂਦਾ ਹੈ।
ਤਪ ਸੰਗਤ ਮੈਂ ਨਿਸ਼ਚੈ ਹੋਏ, ਗੁਰੂ ਭਇਓ ਗਾਦੀ ਪਰ ਸੋਏ।
ਜਦੋਂ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਵੱਲੋਂ ਗੁਰਿਆਈ ਦਾ ਤਿਲਕ ਦੇ ਦਿੱਤਾ ਜਾਂਦਾ ਸੀ, ਫਿਰ ਸਾਰੀ ਸੰਗਤ ਨੂੰ ਨਿਸ਼ਚੈ ਹੋ ਜਾਂਦਾ ਸੀ ਕਿ ਗੁਰਤਾ ਗੱਦੀ ਦੇ ਮਾਲਕ ਏ ਗੁਰਦੇਵ ਨੇ, ਜਿਨ੍ਹਾਂ ਨੂੰ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਨੇ ਦਿੱਤਾ। ਕਹਿੰਦੇ ਫਿਰ ਸਾਰੀ ਸੰਗਤ ਵਿਚ ਨਿਸ਼ਚਾ ਹੋ ਜਾਂਦਾ ਸੀ ਕਿ ਇਹੀ ਗੁਰੂ ਹਨ।
ਪੰਚਮ ਪਾਤਸ਼ਾਹ ਤੇ ਪਾਛੇ।
ਖਾਲਸਾ ਜੀ, 5ਵੇਂ ਪਾਤਸ਼ਾਹ ਤੱਕ ਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵੱਲੋਂ ਸਿਰਫ ਦਸਤਾਰ ਹੀ ਆਉਂਦੀ ਸੀ, ਕਿਉਂਕਿ ਸ਼ਾਂਤਮਈ ਬਿਰਤੀ ਰੱਖੀ ਹੈ 5ਵੇਂ ਪਾਤਸ਼ਾਹ ਤੱਕ ਸਤਿਗੁਰਾਂ ਨੇ। ਪਰ 5ਵੇਂ ਪਾਤਸ਼ਾਹ ਜੀ ਤੋਂ ਬਾਅਦ ਜਦੋਂ 6ਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ, ਮੀਰੀ ਪੀਰੀ ਦੇ ਮਾਲਕ,
ਕਲਗੀ ਬਾਜ ਸ਼ਸਤਰ ਦੇ ਆਛੇ।
6ਵੇਂ ਪਾਤਸ਼ਾਹ ਜੀ ਦੇ ਗੱਦੀ ਤੇ ਬੈਠਣ ਤੋਂ ਬਾਅਦ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵੱਲੋਂ ਜਿੱਥੇ ਦਸਤਾਰ ਆਉਂਦੀ ਸੀ ਉਥੇ ਨਾਲ ਕਲਗੀ ਵੀ ਆਉਂਦੀ ਸੀ, ਕਲਗੀ ਬਾਜ ਤੇ ਸ਼ਸਤਰ, ਕਿਉਂਕਿ ਜਿਹੜੀਆਂ ਮੀਰੀ ਪੀਰੀ ਦੀਆਂ 2 ਤੇਗਾਂ ਸਭ ਤੋਂ ਪਹਿਲਾਂ 6ਵੇਂ ਪਾਤਸ਼ਾਹ ਨੇ ਧਾਰਨ ਕੀਤੀਆਂ, ਉਹ ਤੇਗਾਂ ਬਾਬਾ ਬੁੱਢਾ ਸਾਹਿਬ ਜੀ ਨੇ ਭੇਟ ਕੀਤੀਆਂ ਸੀ। ਇਸ ਕਰਕੇ ਗੁਰੂ ਘਰ ਦੇ ਵਿਚ 6ਵੇਂ ਪਾਤਸ਼ਾਹ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵੱਲੋਂ ਦਸਤਾਰ ਦੇ ਨਾਲ ਕਲਗੀ ਬਾਜ ਤੇ ਸ਼ਸਤਰ ਵੀ ਭੇਟ ਕੀਤੇ ਜਾਂਦੇ ਸਨ।
ਸਿਰੇ ਪਾਓ ਬੋ ਮੋਲਾ ਦੇਤ,
ਬੋ ਮੁੱਲਾ ਬਹੁਤ ਜ਼ਿਆਦਾ ਲਾਗਤ ਦਾ, ਬਹੁਤ ਸਾਰਾ ਧਨ ਖਰਚ ਕੇ ਇੱਕ ਇਹੋ ਜਿਹਾ ਕੀਮਤੀ ਸਿਰੇ ਪਾਓ ਲਿਆਂਦਾ ਜਾਂਦਾ ਸੀ ਜੋ ਗੁਰਦੇਵ ਨੂੰ ਭੇਟ ਕੀਤਾ ਜਾਂਦਾ ਹੈ।
ਬਸਤਰ ਹਿਆ ਬੋ ਗੁਰੂ ਨਿਕੇਤ,
ਮਹਾਰਾਜ ਜੀ ਵਾਸਤੇ ਪੁਸ਼ਾਕ ਘੋੜਾ, ਇਹ ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਵੱਲੋਂ ਆਉਂਦੀਆਂ ਸੀ ਇਹ ਸਾਰੀਆਂ ਵਸਤੂਆਂ। ਬਸਤਰ ਘੋੜਾ ਵੀ ਗੁਰੂ ਸਾਹਿਬ ਜੀ ਦੇ ਵਾਸਤੇ ਆਉਂਦਾ ਹੈ।
ਅਪਰ ਕਹਾ ਲਗ ਸਭ ਕੇ ਨਾਮ,
ਕਹਿੰਦੇ ਇੱਦਾਂ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵੱਲੋਂ ਇਹ ਸਾਰੀਆਂ ਵਸਤੂਆਂ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਜੀ ਲੈ ਕੇ ਆਏ ਨੇ ਰਮਦਾਸ ਤੋਂ ਸ੍ਰੀ ਅਨੰਦਪੁਰ ਸਾਹਿਬ। ਇੱਦਾਂ ਗੁਰੂ ਘਰ ਦੀਆਂ ਹੋਰ ਵੀ ਬੜੀਆਂ ਮੰਜੀਆਂ ਸਨ, 22 ਮੰਜੀਆਂ ਗੁਰੂ ਅਮਰਦਾਸ ਸਾਹਿਬ ਨੇ ਥਾਪੀਆਂ ਸੀ। ਉਨ੍ਹਾਂ ਮੰਜੀਆਂ ਦੀ ਵੀ ਅੱਗੇ ਪਰੰਪਰਾ ਚੱਲ ਰਹੀ ਸੀ। ਫਿਰ ਮੀਂਹ ਸਿੰਘੀਏ ਜਿਨ੍ਹਾਂ ਨੂੰ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਰ ਦਿੱਤਾ, ਇਹ ਵੀ ਉਦਾਸੀ ਮਹਾਂਪੁਰਖਾਂ ਦੇ ਵਿੱਚੋਂ ਸਨ। ਉਦਾਸੀਨ ਸੰਪਰਦਾ ਦੇ ਵਿੱਚੋਂ ਵੀ ਬੜੇ ਬੜੇ ਮਹਾਂਪੁਰਖ ਜਿਨ੍ਹਾਂ ਨੂੰ ਮੰਜੀਆਂ ਮਿਲੀਆਂ ਹੋਈਆਂ ਸਨ। ਹੋਰ ਕਹਿੰਦੇ ਕਿੰਨਿਆਂ ਕੁ ਦੀ ਗਿਣਤੀ ਕਰੀਏ, ਉਹ ਸਾਰੀਆਂ ਮੰਜੀਆਂ ਦੇ ਜਿਹੜੇ ਮਾਲਕ ਸਨ ਉਹ ਸਾਰੇ ਚੱਲ ਕੇ ਆਏ ਨੇ।
ਕਹੋ ਸੁਮੰਜੀ ਜਿਨ ਕੇ ਤਾਮ,
ਕਹਿੰਦੇ ਜਿਨ੍ਹਾਂ ਦੇ ਘਰ ਦੇ ਵਿੱਚ ਮੰਜੀ ਸੀ ਉਹ ਸਾਰੇ ਆਏ ਨੇ ਚੱਲ ਕੇ।
ਨਿਕਟ ਨਿਕਟ ਕੇ ਸਭ ਚੱਲ ਆਏ,
ਨੇੜੇ ਨੇੜੇ ਦੇ ਜਿੰਨੇ ਵੀ ਸਿੱਖ ਸੇਵਕ ਸਨ ਉਹ ਸਾਰੇ ਚੱਲ ਕੇ ਅਨੰਦਪੁਰ ਸਾਹਿਬ ਆਏ ਹਨ।
ਮਿਲੇ ਪਰਸ ਪਰ ਪਾਓ ਵਧਾਏ,
ਸਾਰੇ ਆਪਸ ਵਿੱਚ ਮੇਲੇ ਨੇ ਇੱਕ ਦੂਜੇ ਨਾਲ ਬੜਾ ਪ੍ਰੇਮ ਵਧਾਇਆ, ਬੜਾ ਭਾਰੀ ਪਿਆਰ, ਬੜੀ ਭਾਰੀ ਪ੍ਰੀਤ ਇੱਕ ਦੂਜੇ ਨਾਲ ਵਧਾਈ ਹੈ।
ਤੇਗ ਅਤੋਟ ਗੁਰੂ ਘਰ ਹੋਏ,
ਗੁਰੂ ਘਰ ਦੇ ਵਿੱਚ ਅਤੋਟ ਲੰਗਰ ਵਰਤਿਆ ਜਿਹਦਾ ਤੋਟਾ ਹੀ ਨਹੀਂ ਆਉਂਦਾ, ਇੰਨਾ ਲੰਗਰ ਮਹਾਰਾਜ ਜੀ ਦਾ ਵਰਤਿਆ ਹੈ।
ਅਚਵੇ ਤਾਂ ਮਿਲੇ ਸਭ ਕੋਏ,
ਜਿਹਦੇ ਮਾਈ ਭਾਈ ਨੇ ਸਾਰੇ ਆ ਕੇ ਗੁਰੂ ਕੇ ਲੰਗਰਾਂ ਵਿੱਚ ਲੰਗਰ ਛਕਦੇ ਨੇ, ਸਾਰੇ ਗੁਰੂ ਕੇ ਲੰਗਰਾਂ ਵਿੱਚ ਭੋਜਨ ਵਰਤਦਾ ਛਕਦੇ ਹਨ, ਤ੍ਰਿਪਤ ਹੁੰਦੇ ਹਨ।
ਰਾਗੀ ਬ੍ਰਿੰਦ ਰਬਾਬੀ ਸਾਰੇ,
ਜਿੱਥੇ ਬੜੇ ਬੜੇ ਮਹਾਂਪੁਰਖ ਸਿੱਖ ਆਏ ਨੇ ਉੱਥੇ ਰਬਾਬੀ ਵੀ ਆਏ ਨੇ, ਬਹੁਤ ਸਾਰੇ ਕੀਰਤਨੀਏ ਵੀ ਆਏ ਨੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਕੀਰਤਨ ਦੀਆਂ ਹਾਜ਼ਰੀਆਂ ਭਰਨ ਵਾਸਤੇ। ਰਬਾਬੀ ਚੱਲ ਕੇ ਆਏ ਨੇ, ਰਾਗੀ ਚੱਲ ਕੇ ਆਏ ਹਨ।
ਆਏ ਅਨੰਦਪੁਰ ਦਰਸ ਨਿਹਾਰੇ,
ਰਾਗੀ ਤੇ ਰਬਾਬੀਆਂ ਨੇ ਆ ਕੇ ਸ੍ਰੀ ਅਨੰਦਪੁਰ ਸਾਹਿਬ ਚ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਗੁਰਦੇਵ ਦੇ ਦਰਸ਼ਨ ਕੀਤੇ। ਗੁਰੂ ਕਲਗੀਧਰ ਜੀ ਰਾਗੀਆਂ ਦੇ ਰਾਗ ਵਿਦਿਆ ਦੇ ਜਿਹੜੇ ਸੰਗੀਤ ਦੇ ਆਚਾਰਿਆ ਸਨ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਹਨਾਂ ਦਾ ਬੜਾ ਹੀ ਸਤਿਕਾਰ ਕਰਦੇ ਸਨ। ਦਸਵੇਂ ਪਾਤਸ਼ਾਹ ਜਿਨ੍ਹਾਂ ਕੋਲ ਵਿਦਿਆ ਸੀ, ਵਿਦਿਆ ਦਾ ਮਹਾਰਾਜ ਜੀ ਬੜਾ ਮਾਣ ਕਰਦੇ ਸੀ, ਸਤਿਕਾਰ ਕਰਦੇ ਸੀ ਵਿਦਿਆਵਾਨਾਂ ਦਾ। ਜੇ ਕੋਈ ਸਰੀਰ ਕਰਕੇ ਸ਼ਕਤੀਸ਼ਾਲੀ ਬਲਸ਼ਾਲੀ ਸੀ ਉਹਨਾਂ ਦਾ ਵੀ ਸਤਿਕਾਰ ਕਰਦੇ ਸਨ, ਮਹਾਰਾਜ ਜੀ ਗੁਣ ਦੀ ਕਦਰ ਕਰਦੇ ਸਨ। ਤੋ ਇਸ ਪ੍ਰਕਾਰ ਨਾਲ ਬੜੇ ਬੜੇ ਰਾਗੀ ਰਬਾਬੀ ਆਏ ਨੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਕੀਰਤਨ ਕਰਨ ਵਾਸਤੇ। ਅਨੰਦਪੁਰ ਸਾਹਿਬ ਆ ਕੇ ਤਿਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ।
ਕੇਤਕ ਢਾਡੀ ਚੱਲ ਕਰ ਆਏ,
ਛੇਵੇਂ ਪਾਤਸ਼ਾਹ ਤੋਂ ਗੁਰੂ ਘਰ ਦੇ ਵਿੱਚ ਢਾਡੀ ਕਲਾ ਨੇ ਵੀ ਜਨਮ ਲਿਆ ਸੀ, ਇਸ ਕਰਕੇ ਗੁਰੂ ਘਰ ਦੀਆਂ ਰੌਣਕਾਂ ਢਾਡੀ ਵੀ ਵਧਾਉਂਦੇ ਸੀ। ਜਦੋਂ ਢਾਡੀਆਂ ਨੂੰ ਪਤਾ ਲੱਗਾ ਵੀ ਦਸਵੇਂ ਪਾਤਸ਼ਾਹ ਸ਼ਸਤਰ ਵਿਦਿਆ ਦੇ ਮਾਲਕ ਨੇ, ਸ਼ਸਤਰਧਾਰੀ ਨੇ, ਤੇ ਢਾਡੀ ਵੀ ਆ ਪਹੁੰਚੇ ਸਤਿਗੁਰਾਂ ਦੇ ਦਰਬਾਰ ਵਿੱਚ ਵਾਰਾਂ ਗਾਉਣ ਵਾਸਤੇ।
ਜਿਨੋ ਅਖਾਰੇ ਵੀਰਨ ਗਾਏ,
ਉਹਨਾਂ ਢਾਡੀਆਂ ਨੇ ਆ ਕੇ ਸੂਰਮਿਆਂ ਦੀਆਂ ਵਾਰਾਂ ਗਾਈਆਂ, ਯੋਧਿਆਂ ਦਾ ਇਤਿਹਾਸ। ਖਾਲਸਾ ਜੀ, ਕੀਰਤਨੀਆਂ ਦਾ ਕੰਮ ਹੁੰਦਾ ਸਾਰੀ ਸੰਗਤ ਦੇ ਅੰਦਰ ਸ਼ਾਂਤ ਰਸ ਭਰਨਾ, ਕਥਾ ਦਾ ਕੰਮ ਹੁੰਦਾ ਸਾਰੀ ਸੰਗਤ ਦੇ ਸਰੋਤਿਆਂ ਦੇ ਹਿਰਦਿਆਂ ਵਿੱਚ ਵਿਚਾਰ ਨੂੰ ਪੈਦਾ ਕਰਨਾ, ਤੇ ਢਾਡੀਆਂ ਦੀ ਵਾਰਾਂ ਦਾ ਕੰਮ ਹੁੰਦਾ ਸਾਰੀ ਸੰਗਤ ਦੇ ਸੂਰਮਿਆਂ ਦੇ ਅੰਦਰ ਵੀਰ ਰਸ ਨੂੰ ਭਰਨਾ। ਇਹ ਸਾਰਿਆਂ ਦਾ ਆਪਣਾ ਆਪਣਾ ਕੰਮ ਹੈ। ਤੋ ਢਾਡੀ ਸਿੰਘਾਂ ਨੇ ਆ ਕੇ ਵਾਰਾਂ ਗਾਈਆਂ ਯੋਧਿਆਂ ਦੀਆਂ, ਸੂਰਮਿਆਂ ਦੀਆਂ, ਬਹਾਦਰਾਂ ਦੀਆਂ ਵਾਰਾਂ ਗਾਈਆਂ। ਹੁਣ ਜਿਹੜੇ ਸੂਰਮੇ ਛੇਵੇਂ ਪਾਤਸ਼ਾਹ ਦੇ ਸਮੇਂ ਹੋਏ, ਭਾਈ ਵਿਧੀ ਚੰਦ ਜੀ ਵਰਗੇ ਮਹਾਂਪੁਰਖ ਕਿਵੇਂ ਜੰਗ ਦੇ ਮੈਦਾਨ ਚ ਲੜੇ, ਕਿਵੇਂ ਘੋੜੇ ਕੱਢ ਕੇ ਲਿਆਏ, ਜਾਂ ਭਾਈ ਸਾਹਿਬ ਭਾਈ ਜੇਠਾ ਜੀ ਵਰਗੇ ਸੂਰਮੇ ਕਿਵੇਂ ਜੰਗ ਦੇ ਮੈਦਾਨ ਚ ਲੜੇ, ਉਹਨਾਂ ਸੂਰਮਿਆਂ ਜਾਂ ਜਿਹੜੇ ਪੁਰਾਣੇ ਸੂਰਮੇ ਬਹਾਦਰ ਯੋਧੇ ਨੇ ਉਹਨਾਂ ਦੀਆਂ ਵਾਰਾਂ ਢਾਡੀ ਸਿੰਘਾਂ ਨੇ ਗੁਰੂ ਦਰਬਾਰ ਵਿਚ ਗਾਈਆਂ ਹਨ, ਸੰਗਤ ਬਹਿ ਕੇ ਸਰਵਣ ਕਰ ਰਹੀ ਹੈ।
ਡੋਮ ਪਾਟ ਆਦਿਕ ਹਿਤ ਜਾਚਾ,
ਫਿਰ ਡੋਮ ਕਹਿੰਦੇ ਨੇ ਮਰਾਸ਼ੀਆਂ ਨੂੰ, ਮਰਾਸ਼ੀ ਬੜੇ ਆਏ ਨੇ, ਪਾਟ ਪਾਟ ਆਏ ਨੇ ਚੱਲ ਕੇ, ਜਿਨ੍ਹਾਂ ਦਾ ਕੰਮ ਗੁਰੂ ਸਾਹਿਬ ਦਾ ਜਸ ਕਰਨਾ। ਭੱਟ ਜਿਹੜੇ ਨੇ ਖਾਲਸਾ ਜੀ, ਇਹ ਬ੍ਰਾਹਮਣ ਹੁੰਦੇ ਨੇ, ਇਹ ਮਹਾਰਾਜ ਜੀ ਦਾ ਜਸ ਗਾਉਂਦੇ, ਜਿਵੇਂ ਭੱਟਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਚ ਸਤਿਗੁਰਾਂ ਨੇ ਦਰਜ ਕੀਤੀ। ਇਹ ਵੀ ਆਏ ਨੇ ਸਤਿਗੁਰਾਂ ਦਾ ਜਸ ਗਾਉਣ ਵਾਸਤੇ, ਸਭ ਉਪਮਾ ਕਰ ਰਹੇ ਨੇ।
ਹੇਰਨ ਹੇਤ ਨਵੋ ਗੁਰ ਸਾਚਾ,
ਸਾਰੇ ਵੇਖਣ ਵਾਸਤੇ ਆਏ ਨੇ ਵੀ ਨਵੇਂ ਗੁਰੂ ਜੀ ਕੌਣ ਨੇ, ਜਿਹੜੇ ਨੌਵੇਂ ਪਾਤਸ਼ਾਹ ਤੋਂ ਬਾਅਦ ਹੁਣ ਦਸਵੇਂ ਪਾਤਸ਼ਾਹ ਨੇ, ਉਹ ਕੌਣ ਨੇ। ਸਾਰੇ ਨਵੇਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਏ ਨੇ।
ਅਨੇਕ ਦੇਸ਼ ਤੇ ਚੱਲ ਤਾਰੇ ਆਏ,
ਅਨੇਕਾਂ ਦੇਸ਼ਾਂ ਤੋਂ ਅਨੇਕਾਂ ਇਲਾਕਿਆਂ ਤੋਂ ਸਿੱਖ ਚੱਲ ਕੇ ਆਏ ਹਨ।
ਕਿਤ ਕਿਤ ਦੀਖਤ ਨਰ ਸਮੁਦਾਏ,
ਕਿੱਧਰ ਕਿੱਧਰ ਵੇਖੀਏ ਸੰਗਤ ਹੀ ਸੰਗਤ, ਸਿੱਖ ਹੀ ਸਿੱਖ ਨਜ਼ਰ ਆਉਂਦੇ ਨੇ।
ਚੌਥ ਦਿਵਸ ਕੋ ਮੇਲ ਸਕੇਲਾ,
ਏਦਾਂ ਚੌਥ ਦਾ ਦਿਨ ਆ ਗਿਆ, ਪੰਜਵੀਂ ਦਾ ਦਿਨ ਰੱਖਿਆ ਸੀ ਦਸਤਾਰਬੰਦੀ ਦਾ, ਤੇ ਚੌਥ ਵਾਲੇ ਦਿਨ ਕਹਿੰਦੇ ਬੜਾ ਵੱਡਾ ਮੇਲਾ ਇਕੱਠਾ ਹੋ ਗਿਆ, ਬਹੁਤ ਸਾਰੀਆਂ ਸੰਗਤਾਂ ਚੌਥ ਵਾਲੇ ਦਿਨ ਇਕੱਠੀਆਂ ਹੋ ਗਈਆਂ।
ਫਿਰਤ ਪਰਸ ਪਰ ਲਾਗ ਤਕੇਲਾ,
ਕਹਿੰਦੇ ਜਦੋਂ ਸੰਗਤ ਆਪਸ ਵਿਚ ਵਿਚਰਦੀ, ਇੰਨੀ ਸੰਗਤ ਆਈ ਹੈ ਵੀ ਇਕ ਦੂਜੇ ਨੂੰ ਧੱਕਾ ਵੀ ਪੈ ਜਾਂਦਾ, ਕਈ ਵਾਰ ਧਕੇਲਾ ਵੀ ਪੈ ਜਾਂਦਾ। ਕਹਿੰਦੇ ਏਦਾਂ ਬਹੁਤ ਜ਼ਿਆਦਾ ਸੰਗਤ ਆਈ ਆ, ਤਿਲ ਸੁੱਟਣ ਨੂੰ ਜਗ੍ਹਾ ਨੀ ਲੱਭਦੀ।
ਅਤ ਉਤਸ਼ਾਹ ਆਨੰਦਪੁਰ ਹੋਵਤ,
ਆਨੰਦਪੁਰ ਸਾਹਿਬ ਵਿਖੇ ਬੜਾ ਭਾਰੀ ਉਤਸ਼ਾਹ ਹੋ ਰਿਹਾ, ਬੜੇ ਭਾਰੀ ਉਤਸ਼ਵ ਹੋ ਰਹੇ ਹਨ।
ਦੂਰ ਦੂਰ ਕੇ ਨਰ ਗਨ ਜੋਵਤ,
ਦੂਰ ਦੂਰ ਦੇ ਜਿਹੜੇ ਨਰ ਸੇਵਕ ਨੇ ਸਭ ਵੇਖਦੇ ਹਨ।
ਨਟ ਨਿਰਤਕ ਗਨ ਆਏ ਕਲਾਵਤ,
ਬਹੁਤ ਸਾਰੇ ਨਟ ਆਏ ਨੇ ਜਿਹੜੇ ਨਿਰਤ ਕਰਦੇ ਨੇ, ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕਰਦੇ ਹਨ।
ਫਿਰ ਗੁਰੂ ਕੇ ਜਸ ਗੁਣ ਗਾਵਤ,
ਗਾਉਣ ਵਾਲੇ ਆ ਗਏ ਮਹਾਰਾਜ ਜੀ ਦੇ ਸਨਮੁਖ ਆ ਕੇ ਸਤਿਗੁਰਾਂ ਦਾ ਜਸ ਗਾਉਂਦੇ ਨੇ।
ਇਤਿਆਦਿਕ ਬੋ ਕੌਤਕ ਹੋਤ,
ਬਹੁਤ ਪ੍ਰਕਾਰ ਦੇ ਕੌਤਕ ਹੋ ਰਹੇ ਨੇ, ਬਹੁਤ ਸਾਰੇ ਆਨੰਦ ਮਨਾਏ ਜਾ ਰਹੇ ਨੇ।
ਸਭ ਕੇ ਹਿਰਦੇ ਮੋਦ ਉਦੋਤ,
ਸਭ ਦੇ ਮਨ ਚ ਮੋਦ ਹੈ, ਖੁਸ਼ੀ ਹੈ ਗੁਰੂ ਕਲਗੀਧਰ ਦੀ ਦਸਤਾਰਬੰਦੀ ਦੀ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਖੁਸ਼ੀ ਹੈ।
ਜਾਗਰਨ ਪਯੋ ਨਿਸਾ ਤਿਸ ਮਾਈ,
ਜਿਹੜੀ ਚੌਥ ਦੀ ਰਾਤ ਸੀ ਨਾ, ਉਹ ਤਾਂ ਸਾਰੀ ਜਾਗਦੇ ਹੀ ਬਤੀਤ ਹੋਈ, ਕੀਰਤਨ ਹੀ ਹੁੰਦਾ ਰਿਹਾ, ਕਿਤੇ ਢਾਡੀ ਸਿੰਘ ਵਾਰਾਂ ਗਾਉਂਦੇ ਰਹੇ, ਕਿਤੇ ਰਬਾਬੀ ਕੀਰਤਨ ਕਰਦੇ ਰਹੇ, ਏਦਾਂ ਕਿਤੇ ਗੁਰਸਿੱਖ ਬੈਠੇ ਵਿਚਾਰਾਂ ਕਰਦੇ ਰਹੇ। ਕਹਿੰਦੇ ਚੌਥ ਦੀ ਜਿਹੜੀ ਸਾਰੀ ਰਾਤ ਹੈ ਸੰਗਤ ਜਾਗਦੀ ਰਹੀ।
ਕੀਰਤਨ ਹੋ ਤੇ ਆਨੰਦ ਉਰ ਮਾਈ,
ਕੀਰਤਨ ਹੋ ਰਿਹਾ, ਕੀਰਤਨ ਦੀਆਂ ਛਹਿਬਰਾਂ ਸਾਰੀ ਰਾਤ ਹੀ ਲੱਗੀਆਂ ਰਹੀਆਂ, ਕੀਰਤਨੀਏ ਬੜੇ ਆਏ ਸੀ, ਰਬਾਬੀ ਬੜੇ ਆਏ ਸਨ, ਤੇ ਵਾਰੀ ਵਾਰੀ ਸਾਰੇ ਕੀਰਤਨ ਕਰਦੇ ਨੇ। ਕਹਿੰਦੇ ਏਦਾਂ ਕੀਰਤਨ ਦੀਆਂ ਛਹਿਬਰਾਂ ਸਾਰੀ ਰਾਤ ਲੱਗੀਆਂ ਰਹੀਆਂ, ਗੁਰੂ ਕੀਆਂ ਸੰਗਤਾਂ ਗੁਰੂ ਕੇ ਸਿੱਖ ਵੀ ਕੀਰਤਨ ਦਾ ਆਨੰਦ ਮਾਣਦੇ ਰਹੇ।
ਨਿਜ ਨਿਜ ਸੰਗਤ ਵਿਖੇ ਮਸੰਦ,
ਤੇ ਜਿਹੜੇ ਮਸੰਦ ਆਏ ਸੀ ਆਪਣੇ ਆਪਣੀ ਸੰਗਤ ਲੈ ਕੇ, ਇਲਾਕਿਆਂ ਦੀ ਸੰਗਤ ਵੰਡੀ ਹੋਈ ਸੀ ਨਾ ਮਸੰਦਾਂ ਦੇ ਨਾਲ, ਤੇ ਜਿਹੜੇ ਮਸੰਦ ਆਪਣੇ ਆਪਣੇ ਨਾਲ ਸੰਗਤ ਨਾਲ ਲੈ ਕੇ ਆਏ ਹਨ।
ਬੈਠੇ ਜਾਗਰਨ ਕੀਨ ਬਿਲੰਦ,
ਸਾਰੇ ਮਸੰਦ ਆਪਣੀ ਆਪਣੀ ਸੰਗਤ ਵਿਚ ਬੈਠ ਕੇ ਜਾਗਦੇ ਰਹੇ, ਸਾਰੀ ਰਾਤ ਜਾਗ ਕੇ ਉਹਨਾਂ ਨੇ ਕੀਰਤਨ ਸਰਵਣ ਕੀਤਾ।
ਭਾਈ ਪੋਰ ਸਭ ਠਾਨ ਸ਼ਨਾਨਾ,
ਜਦੋਂ ਅੰਮ੍ਰਿਤ ਵੇਲਾ ਹੋ ਗਿਆ, ਪਹਿਲਾਂ ਤਾਂ ਕੀਰਤਨ ਹੀ ਸੁਣਦੇ ਰਹੇ ਸਾਰੀ ਰਾਤ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਉਹ ਅੰਮ੍ਰਿਤ ਵੇਲੇ ਉੱਠ ਕੇ ਸਭ ਨੇ ਇਸ਼ਨਾਨ ਪਾਨ ਕੀਤੇ ਹਨ।
ਪਠੈ ਗਿਰਾ ਕੀ ਗੁਰ ਬਿਦ ਨਾਨਾ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜੋ ਗਿਰਾ ਬਾਣੀ ਹੈ, ਉਹ ਬਾਣੀ ਗੁਰੂ ਕੇ ਸਿੱਖ ਪੜ੍ਹਦੇ ਨੇ ਅੰਮ੍ਰਿਤ ਵੇਲੇ, ਬੜੇ ਚਾਉ ਨਾਲ ਬੜੇ ਪਿਆਰ ਨਾਲ ਗੁਰਬਾਣੀ ਗਾਉਂਦੇ ਨੇ, ਗੁਰਬਾਣੀ ਪੜ੍ਹਦੇ ਨੇ, ਕੋਈ ਜਪਜੀ ਸਾਹਿਬ ਦਾ ਪਾਠ ਕਰਦਾ, ਕੋਈ ਸ੍ਰੀ ਆਨੰਦ ਸਾਹਿਬ ਪੜ੍ਹ ਰਿਹਾ, ਕੋਈ ਸ੍ਰੀ ਸੁਖਮਣੀ ਸਾਹਿਬ ਦਾ ਜਾਪ ਕਰ ਰਿਹਾ, ਕੋਈ ਦੱਖਣੀ ਓਅੰਕਾਰ, ਕੋਈ ਸਿੱਧ ਗੋਸ਼ਟ ਪੜ੍ਹ ਰਿਹਾ, ਕੋਈ ਬਾਵਨ ਅੱਖਰੀ ਪੜ੍ਹ ਰਿਹਾ, ਏਦਾਂ ਗੁਰਸਿੱਖ ਬਾਣੀ ਪੜ੍ਹਨ ਵਾਲੇ ਨੇ ਸਾਰੇ। ਤੇ ਬੜੇ ਪਿਆਰ ਨਾਲ ਸਤਿਕਾਰ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਸਵੱਛ ਬਸਤਰ ਧਾਰਨ ਕਰਕੇ ਫਿਰ ਗੁਰਬਾਣੀ ਦਾ ਜਾਪ ਕਰ ਰਹੇ ਨੇ।
ਬਸਤਰ ਨਵੀਨੇ ਮੋਲ ਬਡੇਰੇ ਪਹਿਰਤ ਕਹਿਤ ਆਜ ਗੁਰ ਹੇਰੇ।
ਉਹ ਜਿਹੜੇ ਸਿੱਖ ਨੇ ਨਾ ਕਹਿੰਦੇ ਵੀ ਅੱਜ ਆਪਾਂ ਨਵੇਂ ਕੱਪੜੇ ਪਾਉਣੇ ਨੇ। ਕਹਿੰਦੇ ਜੀ ਅੱਜ ਨਵੇਂ ਕੱਪੜੇ ਕਿਉਂ ਪਾਉਣੇ ਨੇ? ਕਹਿੰਦੇ ਅੱਜ ਆਪਾਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਜਾਣਾ ਤੇ ਨਵੇਂ ਬਸਤਰ ਪਾ ਕੇ ਜਾਵਾਂਗੇ। ਏਡੇ ਵੱਡੇ ਮਾਲਕ ਨੂੰ, ਦੀਨ ਦੁਨੀਆਂ ਦੇ ਮਾਲਕ ਨੂੰ ਮਿਲਣ ਜਾਣਾ, ਉਹਨਾਂ ਦੇ ਦਰਸ਼ਨਾਂ ਨੂੰ ਜਾਣਾ, ਪਹਿਲੀ ਵਾਰ ਜਾਣਾ ਨਾਲੇ। ਤੇ ਕਹਿੰਦੇ ਨਵੇਂ ਕੱਪੜੇ ਨਵੇਂ ਬਸਤਰ ਅੱਜ ਸਰੀਰ ਤੇ ਧਾਰਨ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ।
ਸ੍ਰੀ ਬੇਦੀ ਤੇ ਹਣ ਕੁਲ ਆਈ।
ਗੁਰੂ ਨਾਨਕ ਸਾਹਿਬ ਦੇ ਅੰਸ਼ ਵੰਸ਼ ਚੋਂ ਜਿਹੜੇ ਬੇਦੀ ਸਾਹਿਬਜ਼ਾਦੇ ਨੇ ਉਹ ਵੀ ਆਏ ਨੇ, ਜਿਹੜੇ ਗੁਰੂ ਅੰਗਦ ਸਾਹਿਬ ਦੀ ਅੰਸ਼ ਵੰਸ਼ ਚੋਂ ਤ੍ਰੇਹਣ ਸਾਹਿਬਜ਼ਾਦੇ ਨੇ, ਬਾਬੇ ਦਾਤੂ ਦਾਸੂ ਦੀ ਅੰਸ਼ ਵੰਸ਼ ਚੋਂ ਉਹ ਵੀ ਆਏ ਹਨ।
ਸ੍ਰੀ ਗੁਰ ਅਮਰ ਅੰਸ਼ ਸਮੁਦਾਈ।
ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਬੜੀ ਵੱਡੀ ਸੀ, ਭੱਲੇ ਸਾਹਿਬਜ਼ਾਦੇ, ਬਾਬਾ ਮੋਹਨ ਜੀ ਦਾ ਪਰਿਵਾਰ, ਬਾਬਾ ਮੋਹਰੀ ਜੀ ਦਾ ਅੱਗੋਂ ਪਰਿਵਾਰ, ਬਾਬਾ ਸੁੰਦਰ ਜੀ ਦਾ ਪਰਿਵਾਰ, ਬਾਬਾ ਆਨੰਦ ਜੀ ਦਾ ਜਿਹੜਾ ਅੱਗੇ ਪਰਿਵਾਰ ਹੈ, ਉਹ ਸਾਰੇ ਭੱਲੇ ਸਾਹਿਬਜ਼ਾਦੇ ਵੀ ਆਏ ਹਨ।
ਨਿਜ ਨਿਜ ਡੇਰੇ ਸਭ ਹੈ ਤਿਆਰ।
ਸਭ ਦਾ ਆਪਣਾ ਆਪਣਾ ਵੱਖਰਾ ਵੱਖਰਾ ਡੇਰਾ ਕੀਤਾ ਹੋਇਆ ਸੀ ਤੇ ਸਾਰਿਆਂ ਨੇ ਆਪੋ ਆਪਣੇ ਡੇਰਿਆਂ ਤੇ ਆਪਣੀਆਂ ਤਿਆਰੀਆਂ ਕੀਤੀਆਂ ਹਨ।
ਬੈਠੇ ਮਨ ਪਰ ਤੀਖ ਨਾ ਧਾਰ।
ਉਡੀਕ ਕਰਨ ਲੱਗੇ ਵੀ ਕਦੋਂ ਗੁਰੂ ਸਾਹਿਬ ਦਾ ਅੱਜ ਦਰਬਾਰ ਸਜੇ ਤੇ ਅਸੀਂ ਸਾਰੇ ਆਪਣੇ ਆਪਣੇ ਵੱਲੋਂ ਦਸਤਾਰਾਂ ਲੈ ਕੇ, ਬਸਤਰ ਲੈ ਕੇ ਗੁਰੂ ਸਾਹਿਬ ਨੂੰ ਮਿਲੀਏ, ਕਿਉਂਕਿ ਇਹ ਸਾਰੇ ਦਸਤਾਰਾਂ ਲੈ ਕੇ ਆਏ ਨੇ ਕਲਗੀਧਰ ਜੀ ਵਾਸਤੇ, ਦਸਤਾਰਬੰਦੀ ਜੋ ਹੋਣੀ ਹੈ। ਇਸ ਕਰਕੇ ਸਾਰੇ ਉਡੀਕ ਕਰਨ ਲੱਗੇ ਨੇ ਕਿ ਕਦੋਂ ਗੁਰੂ ਕਲਗੀਧਰ ਦਾ ਦਰਬਾਰ ਸਜੇ ਤੇ ਸਾਨੂੰ ਸੱਦਾ ਭੇਜਿਆ ਜਾਏ।
ਸੰਤ ਮਹੰਤ ਸਾਧ ਬਹੁ ਭਾਂਤੀ।
ਬੜੇ ਬੜੇ ਸੰਤ ਮਹੰਤ ਸਾਧੂ ਮਹਾਤਮਾ ਬਹੁ ਪ੍ਰਕਾਰ ਦੇ ਆਏ ਹਨ।
ਜਿਤ ਮੈਂ ਚੌਂਪ ਅਪਰ ਸਭ ਜਾਤੀ।
ਸਾਰਿਆਂ ਦੇ ਸਭ ਦੇ ਮਨ ਦੇ ਵਿੱਚ ਚੌਂਪ ਹੈ, ਸਭ ਦੇ ਮਨ ਦੇ ਵਿੱਚ ਚਾਉ ਹੈ।
ਸੂਰਜ ਮਲ ਕੇ ਪੋਤਰ ਦੋਈ।
ਇਧਰ ਬਾਬਾ ਸੂਰਜ ਮਲ ਜੀ ਦੇ ਦੋ ਪੋਤਰੇ, ਇੱਕ ਦਾ ਨਾਮ ਸ਼ਾਮ ਰਾਏ ਹੈ ਤੇ ਦੂਜੇ ਦਾ ਨਾਮ ਗੁਲਾਬ ਰਾਏ ਹੈ। ਇਹ ਗੁਰੂ ਕਲਗੀਧਰ ਦੇ ਹਾਣੀ ਸਨ ਤੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਤਾਏ ਦੇ ਪੋਤਰੇ ਵੀ ਸਨ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਇਹ ਵੀ ਆਏ ਨੇ।
ਦੇਖਣ ਏਤ ਹਰਖ ਤਰ ਸੋਈ।
ਇਹ ਵੀ ਬੜੀ ਖੁਸ਼ੀ ਧਾਰ ਕੇ ਕੀਰਤਪੁਰ ਸਾਹਿਬ ਤੋਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਹਨ।
ਸ੍ਰੀ ਗੋਬਿੰਦ ਸਿੰਘ ਕੋ ਅਭਿਖੇਤ।
ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪੂਜਾ ਹੋਣੀ ਹੈ, ਮਹਾਰਾਜ ਜੀ ਦਾ ਤਿਲਕ ਹੋਣਾ ਹੈ।
ਉਤਲਾਵਤ ਹਿਤ ਪਿਖਣ ਅਨੇ।
ਉਤਲਾ ਉਤਲਾ ਕੇ ਆਉਂਦੇ ਬੜੀ ਛੇਤੀ ਨਾਲ ਵੇਖਣ ਲਈ ਕਿ ਕਲਗੀਧਰ ਜੀ ਦਾ ਤਿਲਕ ਹੋਣਾ, ਅੱਜ ਗੁਰਿਆਈ ਦਾ ਤਿਲਕ ਹੋਣਾ।
ਲੈ ਦਸਤਾਰ ਆਦ ਗਨ ਭੇਟ।
ਬਹੁਤ ਸਾਰੀਆਂ ਦਸਤਾਰਾਂ ਲੈ ਕੇ ਸਭ ਆਪਣੇ ਆਪਣੇ ਵੱਲੋਂ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆਏ ਹਨ।
ਮਿਲਿਓ ਚਹਿਤ ਚਿਤ ਪ੍ਰੇਮ ਲਪੇਟ।
ਆਪਣੇ ਚਿਤ ਨੂੰ ਪ੍ਰੇਮ ਨਾਲ ਭਾਵਨਾ ਨਾਲ ਭਰ ਕੇ ਆ ਕੇ ਸਤਿਗੁਰਾਂ ਨੂੰ ਮਿਲਣਾ ਚਾਹੁੰਦੇ ਹਨ।
ਸ੍ਰੀ ਗੁਜਰੀ ਪ੍ਰਾਤਾ ਨਿਜ ਪ੍ਰੇਰਾ।
ਇਧਰ ਮਾਤਾ ਗੁਜਰੀ ਜੀ ਨੇ ਆਪਣੇ ਭਰਾਤਾ ਮਾਮਾ ਕਿਰਪਾਲ ਚੰਦ ਜੀ ਨੂੰ ਪ੍ਰੇਰਿਆ ਹੈ।
ਤਿਆਰੀ ਕਰੋ ਸਕਲ ਬਿਨ ਬੇਰਾ।
ਮਾਤਾ ਜੀ ਨੇ ਆਗਿਆ ਕੀਤੀ ਮਾਮਾ ਕਿਰਪਾਲ ਚੰਦ ਜੀ ਨੂੰ ਕਿ ਕਿਰਪਾਲ ਚੰਦ ਜੀ, ਵੀਰ ਜੀ, ਹੁਣ ਤੁਸੀਂ ਤਿਆਰੀ ਕਰੋ, ਗੁਰੂ ਸਾਹਿਬ ਦਾ ਦਰਬਾਰ ਸਜਾਓ ਤਾਂ ਜੋ ਦਸਤਾਰਬੰਦੀ ਦੀ ਮਰਿਆਦਾ ਹੋ ਸਕੇ।
ਸੂਖਮ ਬਸਤਰ ਸਰੀਰ ਸਜਾਵੋ।
ਅੱਜ ਗੁਰੂ ਕਲਗੀਧਰ ਦੇ ਸਰੀਰ ਤੇ ਸੂਖਮ ਬਸਤਰ ਜਿਹੜੇ ਗਰਬਰੀਕ ਭਾਗੇ ਦੇ ਬਣੇ ਹੋਣ, ਉਹ ਬਸਤਰ ਮਹਾਰਾਜ ਜੀ ਦੇ ਸਰੀਰ ਤੇ ਸਜਾਉਣੇ ਨੇ।
ਰੁਚਰ ਵਿਪੂਖਨ ਕੋ ਪਹਿਰਾਵੋ।
ਸੋਹਣੇ ਗਹਿਣੇ, ਸੋਹਣੇ ਮਹਾਰਾਜ ਜੀ ਦੇ ਬਸਤਰ ਆਭੂਸ਼ਣ ਉਹ ਗੁਰੂ ਕਲਗੀਧਰ ਦੇ ਸੀ ਸਰੀਰ ਤੇ ਸਜਾਉਣੇ ਹਨ।
ਸੁਣ ਕਿਰਪਾਲ ਨਿਜ ਹੱਥ ਸੁਧਾਰ।
ਇਹ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਨੇ ਆਪ ਆਪਣੇ ਹੱਥੀ
ਸਭ ਦਾਸਨ ਪਰ ਹੁਕਮ ਉਚਾਰ।
ਆਪਣੇ ਹੱਥੀ ਨਵੀਂ ਪੁਸ਼ਾਕ ਤਿਆਰ ਕਰਵਾਈ ਸੀ, ਉਹ ਪੁਸ਼ਾਕ ਗੁਰੂ ਕਲਗੀਧਰ ਜੀ ਲਈ ਲਿਆਂਦੀ ਹੈ ਤੇ ਦਾਸਾਂ ਨੂੰ, ਸੇਵਾਦਾਰਾਂ ਨੂੰ, मामा किरपाल चंद जी ने आज्ञा की हुक्म कीता है
दिही दमदमा तुंग कनेरा
कहते भाई वड्डा नगारा बजाओ नगारिया ते चोभा ला दो क्योंकि खुशी का समागम गुरु कलगी धर दा राज तिलक होना है गुरियाई दा तिलक होना है महाराज जी दी दस्तार बंदी होनी है ते वड्डे नगारे ते चोभा ला दित्तियां जान
रचो रुचर ते फर्श बडेरा
महाराज जी दा सोहना दरबार सजा दियो सोहने गिलम गलीचे बछा दियो सोहने फर्श बछा दियो सारियां संगतां दे बैठन लई
सूरज मुखी हाथ गै थिरो
सूरज मुखियां पकड़ के हत्थां विच लै के खलोवो खालसा जी सूरज मुखी भी राज तिलक दा राज ठाठ दा एक हिस्सा है जरीदार बस्तर दी सूरजमुखी बनी हुंदी है उहदे ते कढ़ाई कढ़ी हुंदी चमकदी है जदों सूरज दीआं किरणां उहदे ते पैंदीआं ने कहिंदे सूरजमुखियां जिहड़ियां हन ਉਹ ਲੈ ਕੇ ਆਪਣੇ ਹੱਥਾਂ ਵਿਚ ਗੁਰੂ ਦਰਬਾਰ ਵਿਚ ਖੜੇ ਹੋਵੋ
ਕੰਚਨ ਦੰਡ ਚਵਰ ਕਰ ਧਰੋ
ਸੋਨੇ ਦੀਆਂ ਚੋਭਾਂ ਲੈ ਕੇ ਚੋਭਦਾਰ ਗੁਰੂ ਦਰਬਾਰ ਚ ਖਲੋਣ ਤੇ ਜਿਹੜਾ ਚਵਰ ਸਤਿਗੁਰਾਂ ਦੇ ਸੀਸ ਤੇ ਝੁਲੇ ਉਹ ਚਵਰ ਵੀ ਸੋਨੇ ਦੇ ਮੁੱਠ ਵਾਲਾ ਹੋਣਾ ਚਾਹੀਦਾ
ਸੁੰਦਰ ਗਾਦੀ ਰਚੀਏ ਗੁਰ ਕੀ
ਸੋਹਣੀ ਗੱਦੀ ਮਹਾਰਾਜ ਜੀ ਦੀ ਰਚੋ ਸੋਹਣੀ ਗੁਰਤਾ ਗੱਦੀ ਗੁਰੂ ਕਲਗੀ ਧਰ ਦੀ ਸਜਾਓ
ਜਥਾ ਰੀਤ ਬਰ ਤੇ ਬਰ ਤੁਰ ਕੀ
ਜਿਵੇਂ ਪਹਿਲਾਂ ਮੁੱਢ ਤੋਂ ਮਰਿਆਦਾ ਚੱਲਦੀ ਆਉਂਦੀ ਗੁਰਤਾ ਗੱਦੀ ਜਿਸ ਢੰਗ ਨਾਲ ਪਹਿਲਾਂ ਤੋਂ ਲੱਗਦੀ ਆ ਰਹੀ ਹੈ ਨੌਵੇਂ ਪਾਤਸ਼ਾਹੀ ਤੱਕ ਉਸੇ ਤਰ੍ਹਾਂ ਦੀ ਗੁਰਤਾ ਗੱਦੀ ਸਜਾਣੀ ਹੈ
ਜਰੀਦਾਰ ਮਖਮਲ ਉਪਧਾਨ
ਜਰੀਦਾਰ ਸੋਹਣਾ ਮਖਮਲ ਦਾ ਬਣਿਆ ਹੋਇਆ ਉਪਾਧਾਨ ਸਰਾਣਾ ਗੱਦੀ ਤੇ ਰੱਖਣਾ ਹੈ
ਕਰੋ ਟਿਕਾਵਨ ਸੁੰਦਰ ਯਾਨ
ਸੋਹਣਾ ਸਰਾਣਾ ਗੱਦੀ ਦੇ ਉੱਤੇ ਟਿਕਾਉਣਾ ਜਿਹਦੇ ਤੇ ਆ ਕੇ ਗੁਰੂ ਕਲਗੀ ਧਰ ਜੀ ਬਿਰਾਜਣਗੇ
ਪਠੋ ਮੇਵਰਾ ਸੰਗਤ ਮਾਏ
ਇਧਰ ਉਧਰ ਦਰਬਾਰ ਤਿਆਰ ਕਰੋ ਇਧਰ ਮੇਵੜਾ ਭੇਜ ਦਿਓ ਸਾਰੀਆਂ ਸੰਗਤਾਂ ਨੇ ਜਿੱਥੇ ਜਿੱਥੇ ਬੈਠੀਆਂ ਨੇ ਸਭ ਨੂੰ ਸੱਦੇ ਭੇਜ ਦਿਓ ਭਾਈ ਜਿਹੜੇ ਜਿਹੜੇ ਮਾਈ ਭਾਈ ਦਸਤਾਰਾਂ ਲੈ ਕੇ ਆਏ ਨੇ ਉਹ ਦਸਤਾਰਾਂ ਲੈ ਕੇ ਗੁਰੂ ਦਰਬਾਰ ਵਿਚ ਹਾਜ਼ਰ ਹੋ ਜਾਣ
ਪਹੁੰਚੇ ਸਕਲ ਦਮਦਮਾ ਜਾਏ
ਪਹੁੰਚਣਾ ਕਿੱਥੇ ਹੈ ਦਮਦਮਾ ਦਮਦਮਾ ਜਿਹਨੂੰ ਅੱਜ ਕੱਲ ਆਪਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਕਹਿੰਦੇ ਜਦੋਂ ਬਹੁਤੀ ਜ਼ਿਆਦਾ ਸੰਗਤ ਹੁੰਦੀ ਸੀ ਉਦੋਂ ਇੱਥੇ ਮਹਾਰਾਜ ਜੀ ਦਾ ਦੀਵਾਨ ਲੱਗਦਾ ਸੀ ਕੇਸਗੜ੍ਹ ਸਾਹਿਬ ਵਾਲੀ ਧਰਤੀ ਤੇ ਖਾਲਸੇ ਦੀ ਜਨਮ ਭੂਮੀ ਮਹਾਰਾਜ ਜੀ ਨੇ ਮਾਮਾ ਕਿਰਪਾਲ ਚੰਦ ਜੀ ਕਹਿੰਦੇ ਜਿੰਨੀ ਸੰਗਤ ਹੈ ਉਹਨਾਂ ਨੂੰ ਕਹੋ ਕਿ ਜੋ ਉੱਚਾ ਦਮਦਮਾ ਹੈ ਕੇਸਗੜ੍ਹ ਸਾਹਿਬ ਤਾਂ ਨਾਂ ਬਾਅਦ ਵਿਚ ਰੱਖਿਆ ਪਹਿਲਾਂ ਉੱਚਾ ਦਮਦਮਾ ਹੀ ਕਹਿੰਦੇ ਸੀ ਉੱਥੇ ਸਾਰੇ ਚੱਲ ਕੇ ਆ ਜਾਣ
ਇਤਿਹਾਦਕ ਕਾਰਜ ਜੇ ਔਰ
ਇਤਿਹਾਦਕ ਹੋਰ ਵੀ ਜਿੰਨੇ ਕਾਰਜ ਹਨ ਕੰਮ ਹਨ
ਸਾਵਧਾਨ ਕੀਨੇ ਸਭ ਠੋਰ
ਸਾਰੀ ਸਾਵਧਾਨੀ ਦੇ ਨਾਲ ਮਾਮਾ ਕਿਰਪਾਲ ਚੰਦ ਜੀ ਨੇ ਆਪ ਆਪਣੇ ਹੱਥੀ ਨਿਗਰਾਨੀ ਥੱਲੇ ਸਾਰੇ ਕੰਮ ਕੀਤੇ ਹਨ
ਸ੍ਰੀ ਗੁਰੂ ਗੋਬਿੰਦ ਸਿੰਘ ਸ਼ਨਾਨੇ
ਇਧਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਕਲਗੀਧਰ ਜੀ ਨੇ ਇਸ਼ਨਾਨ ਪਾਨ ਕੀਤਾ ਹੈ
ਸੂਕਮ ਵਸਤ੍ਰ ਦਾਸ ਗਨਿਆ ਨੇ
ਸੇਵਾਦਾਰ ਮਹਾਰਾਜ ਜੀ ਵਾਸਤੇ ਸੂਖਮ ਧਾਗੇ ਦੇ ਬਣੇ ਹੋਏ ਬੜੇ ਸੁੰਦਰ ਬਸਤਰ ਗੁਰੂ ਕਲਗੀਧਰ ਪਾਤਸ਼ਾਹ ਜੀ ਲਈ ਲਿਆਏ ਹਨ
ਪੈਰਤ ਪਏ ਅੰਗ ਬੜ ਸ਼ੋਭਾ
ਨੇ ਪਾਵਨ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਨੇ ਸੁੰਦਰ ਬਸਤਰ ਸਰੀਰ ਤੇ ਧਾਰਨ ਕੀਤੇ ਪਾਉਂਦਿਆਂ ਉਹਨਾਂ ਬਸਤਰਾਂ ਦੀ ਸ਼ੋਭਾ ਹੋਰ ਵੱਧ ਗਈ ਹੈ
ਦੇਖਤ ਸਭ ਕੋ ਮਨ ਬੋ ਲੋਭਾ
ਜਿਹਨੇ ਜਿਹਨੇ ਵੇਖਿਆ ਗੁਰੂ ਕਲਗੀਧਰ ਦੇ ਸਰੂਪ ਨੂੰ ਸਭ ਦਾ ਮਨ ਲੁਭਾਏ ਮਾਨ ਹੋ ਗਿਆ ਇਹੋ ਜਿਹਾ ਸੋਹਣਾ ਰੂਪ ਹੈ ਦਸਵੇਂ ਪਾਤਸ਼ਾਹ ਦਾ
ਸੁੰਦਰ ਸਿਰ ਦਸਤਾਰ ਸਜਾਈ ਮੁਕਤਾ ਮਾਲ ਵਿਸਾਲ ਸੋਆਈ
ਕਲਗੀਧਰ ਜੀ ਨੇ ਸੀਸ ਤੇ ਦਸਤਾਰ ਬੜੀ ਸੁੰਦਰ ਸਜਾਈ ਹੈ ਔਰ ਉਸ ਦਸਤਾਰ ਦੇ ਉੱਤੇ ਮੋਤੀਆਂ ਦੀ ਮਾਲਾ ਬੜੇ ਸ਼ੁੱਧ ਮੋਤੀਆਂ ਦੀ ਮਾਲਾ ਮਹਾਰਾਜ ਜੀ ਨੇ ਧਾਰਨ ਕੀਤੀ ਹੈ
ਹੀਰਨ ਜਰੇ ਹੇਮ ਕੀ ਮੁਸ਼ਟ
ਕਹਿੰਦੇ ਹੀਰਿਆਂ ਨਾਲ ਜੜੀ ਹੋਈ ਸੋਨੇ ਦੀ ਮੁੱਠ ਵਾਲੀ
ਪੈਰੇ ਉਹ ਖੜਗ ਲੋ ਬਹੁ ਸ਼ੁਸ਼ਟ
ਇਹਦਾ ਲੋਹਾ ਬੜਾ ਸ੍ਰੇਸ਼ਟ ਹੈ ਐਸੀ ਤੇਗ ਜਿਹਦਾ ਸੋਨੇ ਦਾ ਮੁੱਠਾ ਔਰ ਉਹਦੇ ਵਿਚ ਹੀਰੇ ਜੜੇ ਹੋਏ ਲਾਲ ਜੜੇ ਹੋਏ ਨਗ ਜੜੇ ਹੋਏ ਇਹੋ ਜੀ ਸੁੰਦਰ ਤੇਗ ਜਿਹਦੀ ਲੱਖਾਂ ਰੁਪਏ ਦੀ ਲਾਗਤ ਦੀ ਤਿਆਰ ਹੋਈ ਸੀ ਉਹ ਤੇਗ ਗੁਰੂ ਕਲਗੀ ਧਰ ਨੇ ਆਪਣੇ ਗਾਤਰੇ ਸਜਾਈ ਹੈ।
ਮੁਕਤਾ ਗੁੱਛੇ ਸੰਗ ਨਿਖੰਗ,
ਮਹਾਰਾਜ ਸੱਚੇ ਪਾਤਸ਼ਾਹ ਦੇ ਮੋਢੇ ਤੇ ਜਿਹੜਾ ਪੱਥਾ ਆ ਨਾ, ਉਹਦੇ ਵਿਚ ਮੋਤੀਆਂ ਦੀਆਂ ਲੜੀਆਂ ਲੱਗੀਆਂ ਹੋਈਆਂ, ਤੀਰਾਂ ਦਾ ਪੱਥਾ ਮੋਢੇ ਤੇ ਸਜਾਇਆ, ਉਹਦੇ ਵਿਚ ਮੋਤੀਆਂ ਦੇ ਗੁੱਛੇ ਲਟਕ ਰਹੇ ਹਨ।
ਪਰ ਕਰ ਤੀਕਨ ਬ੍ਰਿੰਦ ਖਤੰਗ,
ਤੀਰਾਂ ਦੇ ਨਾਲ ਮਹਾਰਾਜ ਜੀ ਦਾ ਪੱਥਾ ਭਰਿਆ ਹੋਇਆ ਮੋਢੇ ਤੇ ਸੁਭਾਏਮਾਨ ਹੋ ਰਿਹਾ।
ਪਾਏ ਗਰੇ ਮੈਂ ਬਾਂਦੀ ਕਮਰ,
ਮਹਾਰਾਜ ਜੀ ਨੇ ਉਹ ਸੋਹਣਾ ਪੱਥਾ ਗਲ ਚ ਪਾ ਕੇ ਉਹਦੀ ਪੇਟੀ ਆਪਣੀ ਕਮਰ ਦੇ ਨਾਲ ਬੱਧੀ ਹੈ।
ਸੰਮਤ ਦਸਵੇਂ ਮੈਂ ਜਿਨ ਉਮਰ,
ਖਾਲਸਾ ਜੀ 9 ਸਾਲ ਦੀ ਉਮਰ ਹੋ ਚੁੱਕੀ ਆ, ਕਲਗੀ ਧਰ ਦੀ 10ਵੇਂ ਵਿਚ ਪ੍ਰਵੇਸ਼ ਕਰ ਚੁੱਕੇ ਸਨ।
ਖੰਜਰ ਜਮ ਧਰ ਬਿਛੂਆਲੀਨ,
ਮਹਾਰਾਜ ਜੀ ਦੇ ਗਾਤਰੇ ਖੰਜਰ ਵੀ ਹੈ, ਜਮਧਰ ਵੀ ਹੈ, ਬਿਛੂਆ ਇਹ ਸ਼ਸਤਰ ਨੇ ਖਾਲਸਾ ਜੀ ਛੋਟੇ ਕਮਰ ਕੱਸੇ ਦੇ। ਕਲਗੀ ਧਰ ਦੇ ਕਮਰ ਕੱਸੇ ਵਿਚ ਵੀ ਛੋਟੇ ਕਈ ਸ਼ਸਤਰ ਹੁੰਦੇ ਸੀ, ਬਿਛੂਆ ਖੰਜਰ ਜਮਧਰ ਕਹਿੰਦੇ ਨੇ ਕਟਾਰ ਨੂੰ। ਇਹ ਕਟਾਰ ਆਦਿਕ ਮਹਾਰਾਜ ਜੀ ਦੇ ਗਾਤਰੇ ਵਿਚ ਜਿਹੜੇ ਥੱਲੇ ਕਮਰ ਕੱਸਾ ਗੁਰੂ ਸਾਹਿਬ ਦੀ ਲੱਕ ਨੂੰ ਲੱਗਾ ਹੋਇਆ, ਉਹਦੇ ਵਿਚ ਬਹੁਤ ਸਾਰੇ ਸੁੰਦਰ ਸ਼ਸਤਰ ਹਨ।
ਪਾਨ ਕਮਾਨ ਲੋਹਰੀ ਤਰਕੈ,
ਲਾਹੌਰ ਦੀ ਬਣੀ ਹੋਈ ਬੜੀ ਸੁੰਦਰ ਕਮਾਨ ਸੀ, ਉਹ ਕਮਾਨ ਮਹਾਰਾਜ ਜੀ ਨੇ ਆਪਣੇ ਹੱਥ ਚ ਧਾਰਨ ਕੀਤੀ ਹੈ।
ਫੇਰਤ ਸਰ ਕਰ ਫੇਰਨ ਕਰਕੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਕਮਾਨ ਹੱਥ ਵਿਚ ਪਕੜ ਕੇ ਵੇਖਦੇ ਹਨ।
ਅਨਕ ਵਿਭੂਖਣ ਚਾਮੀ ਕਰਕੇ,
ਸੋਨੇ ਦੇ ਗਹਿਣੇ ਹੱਥਾਂ ਵਿਚ ਸੋਨੇ ਦੇ ਕੜੇ ਮਹਾਰਾਜ ਜੀ ਨੇ ਧਾਰਨ ਕੀਤੇ, ਜਿਨ੍ਹਾਂ ਕੜਿਆਂ ਦੇ ਵਿਚ ਵੀ ਲਾਲ ਤੇ ਨਗ ਜੜੇ ਹੋਏ ਨੇ।
ਜਥਾ ਯੋਗ ਸਭ ਪੈਰਨ ਕਰਕੇ,
ਜਥਾ ਯੋਗ ਸਾਰੇ ਗਹਿਣੇ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਹਨ।
ਯੁਗ ਮਾਤਨ ਕੋ ਕਰ ਪਦ ਬੰਧਨ,
ਦੋਨੋਂ ਮਾਤਾਵਾਂ ਦੇ ਚਰਨਾਂ ਤੇ ਆ ਕੇ ਕਲਗੀ ਧਰ ਨੇ ਵੰਦਨਾ ਕੀਤੀ, ਮਾਤਾ ਨਾਨਕੀ ਨੂੰ ਵੀ, ਮਾਤਾ ਗੁਜਰੀ ਨੂੰ ਵੀ।
ਅਭਿਨੰਦਨ ਹੋਏ ਦੇਖੇ ਉਹ ਨੰਦਨ,
ਉਹਨਾਂ ਨੇ ਵੀ ਬੜੇ ਚਿਤੋਂ ਪ੍ਰਸੰਨ ਹੋ ਕੇ ਦੋਨੋਂ ਮਾਤਾਵਾਂ ਨੇ ਵੇਖਿਆ ਗੁਰੂ ਕਲਗੀ ਧਰ ਨੂੰ।
ਦੇ ਤੇ ਆਸੀਸ ਸੀਸ ਕਰ ਫੇਰਾ, ਹੋਵੇ ਸੁਜਸ ਪਰਤਾਪੀ ਉਚੇਰਾ।
ਦੋਨੋਂ ਮਾਤਾਵਾਂ ਨੇ ਸੀਸ ਤੇ ਹੱਥ ਫੇਰ ਕੇ ਗੁਰੂ ਕਲਗੀ ਧਰ ਦੇ ਅਸੀਸ ਦਿੱਤੀ ਆ, ਤੁਹਾਡਾ ਸੁਜਸ ਪ੍ਰਤਾਪ ਉਚੇਰਾ ਹੋ ਕੇ ਸਾਰੇ ਜਗਤ ਵਿਚ ਪ੍ਰਗਟ ਹੋਵੇ, ਅਸੀਸ ਦਿੱਤੀ ਆ ਮਾਂ ਗੁਜਰੀ ਨੇ ਪੂਤਾ। ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਹਾਂਜੀ,
ਨਿਕਸੇ ਸਦਨ ਪੋਰ ਗੁਰ ਪੂਰੇ,
ਇਹਨਾਂ ਮਾਤਾਵਾਂ ਨੂੰ ਮਿਲ ਕੇ ਸਤਿਗੁਰੂ ਜੀ ਆਪਣੇ ਘਰ ਦੇ ਦਰਵਾਜੇ ਚੋਂ ਬਾਹਰ ਨਿਕਲੇ ਹਨ।
ਪੰਕਜ ਪਾਏ ਉਪਾਇਨ ਰੂਰੇ,
ਮਹਾਰਾਜ ਜੀ ਦੇ ਚਰਨਾਂ ਵਿਚ ਪਿਟਾਵਾਂ ਹੀ ਪਿਟਾਵਾਂ ਅਰਪਣ ਕਰਨ ਵਾਲੇ ਸਿੱਖ ਖਲੋਤੇ ਹਨ।
ਦਰਸ ਹੇਤ ਸਿੱਖ ਖੜੇ ਹਜ਼ਾਰੋ,
ਹਜ਼ਾਰਾਂ ਦੀ ਗਿਣਤੀ ਚ ਸਿੱਖ ਖੜੇ ਸਨ ਮਹਾਰਾਜ ਜੀ ਦੇ ਦਰਬਾਰ ਵਿਚ, ਜਿੱਥੇ ਉੱਚੇ ਦਮਦਮੇ ਤੇ ਦੀਵਾਨ ਸਜਿਆ ਹੋਇਆ।
ਉਮਗੇ ਜਨ ਜਲ ਪਾਰਾਵਾਰੋ,
ਏਦਾਂ ਲੱਗਦਾ ਜਿਵੇਂ ਆਲੇ ਦੁਆਲੇ ਪਾਣੀ ਉਮੜ ਉਮੜ ਕੇ ਆਉਂਦਾ ਹੋਵੇ ਸਮੁੰਦਰ ਦਾ, ਏਦਾਂ ਗੁਰੂ ਕੇ ਸਿੱਖ ਉਮੜ ਉਮੜ ਕੇ ਆਉਣ ਲੱਗੇ।
ਸਤ ਗੁਰ ਚੰਦ ਮਨਿੰਦੇ ਦੇਖਾ,
ਕਹਿੰਦੇ ਜਿਵੇਂ ਸਮੁੰਦਰ ਉਛਲਦਾ ਨਾ ਚੰਨ ਨੂੰ ਵੇਖ ਕੇ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੇਖ ਕੇ, ਚੰਦਰਮਾ ਸਮਾਨ ਵੇਖ ਕੇ ਉਛਲ ਉਛਲ ਕੇ ਆ ਰਹੇ ਨੇ ਨੇਮੀ ਪ੍ਰੇਮੀ ਸਿੱਖ।
ਸਿਰ ਨ ਮਰੀ ਇੱਕ ਬਾਰ ਅਸ਼ੇਖਾ,
ਸਾਰੇ ਸਿਰ ਨੀਵਾ ਕਰਕੇ ਮਹਾਰਾਜ ਜੀ ਦੇ ਚਰਨਾਂ ਵੱਲ ਨਮਸਕਾਰ ਕਰਦੇ ਨੇ।
ਨੇਮ ਲਸ਼ਟ ਕਾ ਗਏ ਅਧਾਰੀ,
ਸਤਿਗੁਰਾਂ ਦੇ ਅੱਗੇ ਅੱਗੇ ਸੋਨੇ ਦੀਆਂ ਚੋਭਾਂ ਫੜ ਕੇ ਦੋ ਚੋਭਦਾਰ ਤੁਰੇ ਜਾ ਰਹੇ ਨੇ।
ਉੱਚੇ ਆਵਾਜ਼ ਨਕੀਬ ਉਚਾਰੀ,
ਅੱਗੇ ਅੱਗੇ ਨਕੀਬ ਉੱਚੀ ਆਵਾਜ਼ ਦੇ ਵਿਚ ਕਹਿੰਦਾ ਜਾ ਰਿਹਾ, ਸਾਵਧਾਨ ਹੋਸ਼ਿਆਰ ਬਾਜਾਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਿਤਾ, ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਵਾਰੀ ਆ ਰਹੀ ਹੈ। ਨਕੀਬ ਅੱਗੇ ਅੱਗੇ ਸੁਜਸ ਕਰਦਾ ਜਾ ਰਿਹਾ।
ਬੋਲਤ ਪਾਟਕ ਬਿਤਨ ਚਾਲੇ,
ਪਾਟਕ ਬਿਤ ਉਚਾਰਦੇ ਨੇ ਮਹਾਰਾਜ ਗੁਰੂ ਕਲਗੀਧਰ ਦੀ ਉਪਮਾ ਚ ਸਵਈਏ ਗਾਉਂਦੇ ਨੇ।
ਲੱਖ ਆਗਮਨ ਸਿੱਖ ਸੰਭਾਲੇ,
ਉਧਰ ਸਿੱਖਾਂ ਨੇ ਵੇਖਿਆ ਕਿ ਸਤਿਗੁਰੂ ਜੀ ਦਾ ਆਗਮਨ ਹੋਣ ਵਾਲਾ, ਤੇ ਸਾਰੇ ਸਿੱਖਾਂ ਨੇ ਆਪਣਾ ਸਿਰ ਨੀਵਾ ਕੀਤਾ ਹੈ।
ਆਨ ਆਨ ਗਨ ਮਿਲੇ ਅਗਾਰੀ,
ਅੱਗੇ ਆਣ ਆਣ ਕੇ ਸਿੱਖ ਮਿਲਦੇ ਹਨ।
ਇਸ ਨਾਮ ਪੁਨ ਚਲੇ ਪਿਛਾਰੀ,
ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਫਿਰ ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲ ਪੈਂਦੇ ਨੇ।
ਸਭ ਪੁਰ ਵਿਖੇ ਕੁਲਾਹਲ ਹੋਵਾ,
ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਕੁਲਾਹਲ ਹੋ ਰਿਹਾ।
ਇਸ ਜੋਵਨ ਕੇ ਕੀ ਨਸ ਢੋਵਾ,
ਸਭ ਵੇਖਣ ਵਾਸਤੇ ਇਕੱਠੇ ਹੋ ਕੇ ਮੇਲ ਦੇ ਰੂਪ ਵਿੱਚ ਆਏ ਨੇ ਸਿੱਖ।
ਕੰਚਨ ਜੀ ਨ ਤੁਰੰਗਮ ਸੋਏ,
ਹੁਣ ਕਲਗੀਧਰ ਜੀ ਨੇ ਘਰ ਤੋਂ, ਕਿਉਂਕਿ ਮਹਿਲਾਂ ਵਿੱਚ ਤਖ਼ਤ ਸਾਹਿਬ ਤੱਕ ਦੀ ਦੂਰੀ ਹੈ, ਪੈਦਲ ਇੰਨਾ ਲੰਮਾ ਨਹੀਂ ਜਾ ਸਕਦੇ। ਮਹਾਰਾਜ ਜੀ ਨੇ ਘੋੜਾ ਮੰਗਵਾਇਆ, ਕਹਿੰਦੇ ਘੋੜਾ ਵੀ ਸੋਨੇ ਦੀ ਕਾਠੀ ਪਾਈ ਹੈ ਘੋੜੇ ਤੇ, ਸੋਨੇ ਦੀ ਜ਼ੀਨ ਕਾਠੀ ਉਹ ਘੋੜੇ ਤੇ ਪਾ ਕੇ ਘੋੜੇ ਨੂੰ ਸਜਾਇਆ। ਕਦੇ ਤਖ਼ਤ ਸਾਹਿਬ ਨਗਰ ਕੀਰਤਨ ਦੇ ਵਿੱਚ ਗੁਰੂ ਕਲਗੀਧਰ ਦਾ ਘੋੜਾ ਜਿਹੜਾ ਸਵਾਰੀ ਦਾ ਆਪ ਜੀ ਨੇ ਸਜਿਆ ਵੇਖਿਆ ਹੋਵੇ, ਸੋਨੇ ਦੇ ਨਾਲ ਮੜਿਆ ਹੁੰਦਾ। ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਦਾ ਘੋੜਾ ਸਜਿਆ ਹੁੰਦਾ ਸੀ, ਅੱਜ ਵੀ ਵੇਖਿਆ ਜਾਂਦਾ ਉੱਥੇ। ਉਦੋਂ ਵੀ ਮਹਾਰਾਜ ਜੀ ਦਾ ਘੋੜਾ ਇਸੇ ਤਰ੍ਹਾਂ ਸਜਾਇਆ ਜਾਂਦਾ ਸੀ, ਸੋਨੇ ਦੀ ਕਾਠੀ ਘੋੜੇ ਤੇ ਪਾਈ ਹੈ।
ਬਲੀ ਚਪਲ ਪੈ ਗੁਰੂ ਅਰੋਹੇ,
ਬਲੀ ਬਲਵਾਨ ਤੇ ਚੰਚਲ ਘੋੜਾ, ਪੈਰ ਨੀ ਟਿਕਦੇ ਜ਼ਮੀਨ ਤੇ ਉਹਦੇ, ਉਸ ਘੋੜੇ ਤੇ ਸਤਿਗੁਰੂ ਜੀ ਸਵਾਰ ਹੋਏ ਨੇ।
ਸਨੇ ਸਨੇ ਤਬ ਕੀਨ ਪਿਆਨਾ,
ਸਨੇ ਸਹਿਜੇ ਸਹਿਜੇ ਘੋੜਾ ਟੋਰ ਕੇ ਚੱਲ ਪਏ।
ਗਲੀਆਂ ਮੈਂ ਠਾਂਡੇ ਨਰ ਆਨਾ,
ਗਲੀਆਂ ਵਿਚ ਸੈਂਕੜਿਆਂ ਦੇ ਗਿਣਤੀ ਵਿਚ ਹਿਸਾਬ ਚ ਲੋਕ ਖੜੇ ਹਨ ਦਰਸ਼ਨਾਂ ਵਾਸਤੇ।
ਮਨੋ ਚਕੋਰ ਚੰਦ ਕੋ ਜੋਵੇ,
ਮਨੋ ਜਿਵੇਂ ਚਕੋਰਾਂ ਚੰਨ ਨੂੰ ਵੇਖਣ ਵਾਸਤੇ ਖੜੀਆਂ ਹਨ।
ਹਿਰਦੇ ਆਨੰਦ ਨਮਰ ਸਿਰ ਹੋਵੇ,
ਹਿਰਦੇ ਚ ਆਨੰਦ ਤੇ ਸਿਰ ਝੁਕਾ ਕੇ ਵਿਨਿਮਰ ਹੁੰਦੇ ਹਨ।
ਸਭ ਦਿਸ਼ ਦੇਖਤ ਜਾਤ ਕਿਰਪਾਲ,
ਸਤਿਗੁਰੂ ਜੀ ਸਭ ਵੱਲ ਵੇਖਦੇ ਜਾ ਰਹੇ ਨੇ, ਕੱਲੇ ਕੱਲੇ ਤੇ ਵੇਖਦੇ ਜਾ ਰਹੇ ਨੇ, ਤੇ ਜਿਹਦੇ ਵੱਲ ਵੇਖਦੇ ਨੇ ਸਿੱਖ ਚਾਉ ਨਾਲ ਇੱਕ ਨੰ ਦੂਜੇ ਨੂੰ ਕਹਿੰਦਾ, ਕਲਗੀਧਰ ਨੇ ਮੇਰੇ ਵੱਲ ਨਿਗਾਹ ਕਰ ਦਿੱਤੀ ਹੈ, ਦਸਵੇਂ ਪਾਤਸ਼ਾਹ ਦੀ ਮੇਰੇ ਵੱਲ ਨਿਗਾਹ ਹੋ ਗਈ ਹੈ, ਉਹਨਾਂ ਮੇਰੇ ਵੱਲ ਵੀ ਵੇਖਿਆ। ਦੂਜਾ ਕਹਿੰਦਾ ਮੇਰੇ ਵੱਲ ਵੀ ਤੱਕਿਆ, ਉਹਨਾਂ ਦੀ ਤੱਕਣੀ ਚ ਸਾਨੂੰ ਸਾਰੀਆਂ ਬਰਕਤਾਂ ਮਿਲ ਗਈਆਂ ਨੇ।
ਹੋਏ ਨਿਹਾਲ ਸ਼ਰਧਾਲੂ ਵਿਸਾਲ,
ਨਿਹਾਲ ਹੀ ਨਿਹਾਲ ਹੋ ਰਹੇ ਨੇ ਸਿੱਖ ਜਿਹੜੇ ਸ਼ਰਧਾਲੂ ਹਨ।
ਭਾਈ ਪੀਰ ਬੋ ਮਾਨਵ ਕੇਰੀ,
ਬਹੁਤ ਸਾਰੇ ਲੋਕਾਂ ਦੀ ਭੀੜ ਹੈ, ਇਕੱਠ ਲੱਗਾ ਹੋਇਆ।
ਚਲੇ ਪਿਛਾਰੀ ਮੰਗਲ ਹੇਰੀ,
ਮੰਗਲ ਵੇਖਦਿਆਂ ਪਿੱਛੇ ਪਿੱਛੇ ਜਾ ਰਹੇ ਨੇ।
ਇਸ ਬਿਦ ਗਏ ਦਮਦਮੇ ਥਾਨ,
ਇਸ ਪ੍ਰਕਾਰ ਨਾਲ ਚੱਲ ਕੇ ਮਹਾਰਾਜ ਦਮਦਮੇ ਵਾਲੇ ਸਥਾਨ ਤੇ ਜਿੱਥੇ ਦੀਵਾਨ ਸਜੇ ਆਏ ਨੇ।
ਆਏ ਉਤੰਗ ਸੋ ਚਾਰੂ ਮਹਾਨ,
ਬੜਾ ਉੱਚਾ ਦਮਦਮਾ ਸੀ ਜਿੱਥੇ ਮਹਾਰਾਜ ਜੀ ਦਾ ਦੀਵਾਨ ਸਜਿਆ, ਬੜਾ ਸੁੰਦਰ ਦੀਵਾਨ ਸਜਿਆ।
ਉਤਰ ਤੁਰੰਗ ਤੇ ਤੈ ਚੜ ਗਏ,
ਮਹਾਰਾਜ ਜੀ ਘੋੜੇ ਤੋਂ ਉਤਰ ਕੇ ਉਸ ਉੱਚੇ ਦਮਦਮੇ ਤੇ ਚੜ ਗਏ ਹਨ।
ਮਾਤੁਲ ਨਿਕਟ ਸੰਗ ਨਿਜਲੀਏ,
ਮਾਮਾ ਕਿਰਪਾਲ ਚੰਦ ਜੀ ਨੂੰ ਸਤਿਗੁਰਾਂ ਨੇ ਆਪਣੇ ਨਾਲ ਲਿਆ।
ਹੁਤੇ ਜੋ ਆਗੇ ਸਭ ਤਬ ਠਾਂਡੇ,
ਉਸ ਵੇਲੇ ਜਿੰਨੇ ਸਾਹਮਣੇ ਖੜੇ ਸਨ ਸਾਰੇ ਉੱਠ ਕੇ ਖਲੋਤੇ ਤੇ ਮੱਥਾ ਟੇਕਦੇ ਨੇ।
ਬੰਦਨ ਕਰੇ ਪ੍ਰੇਮ ਉਰ ਬਾਡੇ,
ਬੰਦਨਾ ਕਰਦੇ ਨੇ, ਨਮਸਕਾਰ ਕਰਦੇ ਨੇ ਜਿਨ੍ਹਾਂ ਦੇ ਸਾਰਿਆਂ ਦੇ ਹਿਰਦਿਆਂ ਚ ਪ੍ਰੇਮ ਹੈ।
ਸ਼੍ਰੀ ਗੋਬਿੰਦ ਸਿੰਘ ਤਖਤ ਨਿਹਾਰਾ, ਜੋਰਤ ਕਰ ਪ੍ਰਣਾਮ ਕੋ ਤਾਰਾ।
ਮਹਾਰਾਜ ਜੀ ਨੇ ਆ ਕੇ ਆਪਣਾ ਤਖ਼ਤ ਸਜਿਆ ਵੇਖਿਆ, ਤੇ ਤਖ਼ਤ ਤੋਂ ਬੈਠਣ ਤੋਂ ਪਹਿਲਾਂ ਉਹ ਤਖ਼ਤ ਗੁਰੂ ਨਾਨਕ ਸਾਹਿਬ ਦਾ ਤਖ਼ਤ ਹੈ, ਇਹ ਜਾਣ ਕੇ ਗੁਰੂ ਕਲਗੀਧਰ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ, ਤਖ਼ਤ ਤੇ ਬੈਠਣ ਤੋਂ ਪਹਿਲਾਂ ਪ੍ਰਣਾਮ ਕੀਤੀ ਹੈ।
ਬੇਦੀ ਤ੍ਰੇਹਣ ਪੱਲੇ ਬੰਸ,
ਇਹਨੇ ਨੂੰ ਇਧਰ ਬੇਦੀ ਤ੍ਰੇਹਣ ਪੱਲੇ ਸਾਹਿਬ ਜਾ ਦੇ,
ਤਿੰਨ ਦਿਸ਼ ਪਿਖ ਸੋਢੀ ਅਵਤਾਂਸ਼,
ਨਾਲ ਸੋਢੀ ਸਾਹਿਬ ਦਾ ਜਾ ਦੇ ਵੀ ਨੇ, ਉਹਨਾਂ ਸਾਰਿਆਂ ਵੱਲ ਕਲਗੀਧਰ ਨੇ ਵੇਖਿਆ।
ਸਭ ਇਨ ਕੀ ਆਇਸ ਕੋ ਪਾਏ, ਪਏ ਅਰੂਡਨ ਗੁਰਨ ਮਨਾਏ।
ਸਾਰਿਆਂ ਦੀ ਆਗਿਆ ਲੈ ਕੇ ਫਿਰ ਕਲਗੀ ਧਰ ਜੀ ਉਸ ਤਖ਼ਤ ਦੇ ਉੱਤੇ ਗੁਰਤਾ ਗੱਦੀ ਦੇ ਉੱਤੇ ਬੈਠੇ ਨੇ। ਪਹਿਲਾਂ ਮੱਥਾ ਟੇਕਿਆ, ਫਿਰ ਸਾਰੀ ਸੰਗਤ ਦੀ ਆਗਿਆ ਲਈ, ਆਗਿਆ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਖ਼ਤ ਤੇ ਸਵਾਰ ਹੋਏ ਨੇ।
ਗੁਰਤਾ ਸਿਅੰਦਨ ਪਾਰਿਆ ਰੋਏ, ਦਿਖਿਓ ਪਰਤਾਪ ਦਿਓਸ ਪਤ ਸੋਏ।
ਗੁਰਤਾ ਗੱਦੀ ਦੇ ਰਥ ਦੇ ਉੱਤੇ ਮਹਾਰਾਜ ਜੀ ਸਵਾਰ ਹੋਏ ਨੇ, ਜਿਨ੍ਹਾਂ ਦਾ ਦਸਾਂ ਦਿਸ਼ਾਵਾਂ ਦੇ ਵਿੱਚ ਸੂਰਜ ਦੇ ਸਮਾਨ ਪ੍ਰਕਾਸ਼ ਹੀ ਪ੍ਰਕਾਸ਼, ਪ੍ਰਤਾਪ ਹੀ ਪ੍ਰਤਾਪ ਨਜ਼ਰ ਆ ਰਿਹਾ।
ਗਨ ਸੰਗਤ ਪੰਕਜ ਬਿਗਸੰਤੇ,
ਜਿੰਨੀਆਂ ਸੰਗਤਾਂ ਨੇ ਕਮਲ ਦੇ ਫੁੱਲ ਵਾਂਗੂ ਖਿੜ ਗਈਆਂ ਨੇ ਗੁਰੂ ਕਲਗੀਧਰ ਦੇ ਦੀਦਾਰ ਕਰਕੇ।
ਵਿੱਚ ਮਕਰੰਦ ਆਨੰਦਤ ਵਧੰਤੇ,
ਕਹਿੰਦੇ ਮਾਨੋ ਜਿਹੜਾ ਮਕਰੰਦ ਆ ਉਹ ਆਨੰਦ ਵਧਿਆ ਹੋਇਆ ਸਾਰਿਆਂ ਅੰਦਰ।
ਗਨ ਦੁਦੰਬ ਬਾਜੇ ਸ਼ਦਿਆਨੇ,
ਧਰ ਦੇ ਸਾਹ ਬੈਠਦਿਆਂ ਹੀ ਬਹੁਤ ਸਾਰੇ ਬਾਜਿਆਂ ਤੇ ਸ਼ਦਿਆਨਿਆਂ ਦੇ ਸਾਜ ਵੱਜ ਗਏ।
ਜੈ ਜੈ ਗੁਰ ਕੀ ਬਾਖ ਬਖਾਨੇ,
ਹਰ ਪਾਸੇ ਜੈ ਜੈ ਜਕਾਰ ਦੇ ਨਾਦ ਹੋ ਰਹੇ ਹਨ।
ਅਤਿਸ਼ੈ ਮੰਗਲ ਜਾਨ ਸੁਜਾਨੇ,
ਅੱਜ ਦਾ ਮੰਗਲ ਜਾਣ ਕੇ ਜਿਹੜੇ ਸਾਜੀ ਨੇ ਸਾਜ ਵਜਾ ਰਹੇ ਹਨ।
ਨਾਨਾ ਆਪਣ ਅਪੋਰ ਨਿਆਨੇ,
ਬਹੁਤ ਸਾਰੇ ਸਿੱਖ ਆਪਣੀਆਂ ਆਪਣੀਆਂ ਭਟਾਵਾਂ ਲੈ ਕੇ ਆਏ ਨੇ।
ਸਭ ਆਏ ਲੇ ਤਬੇ ਮਸੰਦ,
ਸਾਰੇ ਮਸੰਦ ਵੀ ਆ ਪਹੁੰਚੇ ਹਨ।
ਰਾਮ ਕੋਇਰ ਤੇ ਆਦ ਬਿਲੰਦ,
ਗਿਆਨੀ ਭਾਈ ਰਾਮ ਕੋਇਰ ਸਾਹਿਬ ਵੀ ਆਏ ਨੇ, ਜਿਨ੍ਹਾਂ ਦੀ ਦਸਤਾਰ ਸਭ ਤੋਂ ਪਹਿਲਾਂ ਦਿੱਤੀ ਜਾਣੀ ਹੈ। ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਵੀ ਆਏ ਹਨ।
ਸੰਗ ਸੰਗਤਾ ਸਿੱਖ ਸਮੁਦਾਏ, ਪਹੁੰਚੇ ਤਬੈ ਦਮ ਦਮੇ ਆਏ।
ਨਾਲ ਸੰਗਤਾਂ ਆਈਆਂ ਨੇ ਸਾਰੇ ਚੱਲ ਕੇ ਦਮਦਮੇ ਸਾਹਿਬ ਵਾਲੇ ਇਸ ਸਥਾਨ ਤੇ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਸੰਗਤਾਂ ਸਿੱਖ ਹਾਜ਼ਰ ਹੋਏ ਨੇ। ਜਿਵੇਂ ਸਤਿਗੁਰਾਂ ਦੇ ਚਰਨਾਂ ਵਿਚ ਸੰਗਤਾਂ ਆ ਰਹੀਆਂ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।